ਕੰਮ ਹੈ, ਇਹਨੂੰ ਅਸੀਂ ਛੱਡਣਾ ਨਹੀਂ ਹੈ। ਐਸ ਦੁੱਖ ਦਾ ਭਲੇਵਾ ਦੇ ਕੇ ਬੜਾ ਪ੍ਰਚਾਰ ਕਰਦੇ ਜੀ, ਮਾਓ ਹੋ ਕੁਟੰਬ ਸਭ ਕੂ। ਹੁਣ ਮੈਨੂੰ ਕਹਿਣ ਲੱਗੇ ਜੀ ਫਸ ਗਏ ਮੋਹ ਮਾਇਆ ਚ, ਮੋਹ ਕੁਟੰਬ ਸਭ ਕੂੜ ਹੈ, ਕੂੜੇ ਰਿਹਾ ਲਪਟਾਏ, ਕੂੜੇ ਰਿਹਾ ਲਪਟਾ। ਔਰ ਇਸੇ ਮਹੱਲੇ ਦਾ ਰਾਈਟਰ ਜਿਹੜਾ ਹੈ ਲਿਖਣ ਵਾਲਾ ਸੀ, ਉਹਦਾ ਸ਼ਬਦ ਨੇ ਹੈ,
ਅੰਦਰੋਂ ਜਿਨ ਕਾ ਮੋਹ ਟੁੱਟਾ।
ਤੇ ਸੱਚੇ ਸ਼ਬਦ ਸਵਾ ਰਿਹਾ, ਅਸੀਂ ਅੰਦਰੋਂ ਮੋਹ ਤੋੜਨਾ ਹੈ, ਉੱਤੋਂ ਪੂਰੀਆਂ ਡਿਊਟੀਆਂ ਦੇਣੀਆਂ ਸਾਰੀਆਂ, ਅੰਦਰ ਸਾਡਾ ਮੋਹ ਨਾ ਹੋਵੇ। ਉਸ ਲਈ ਮਹਾਰਾਜ ਲਿਖ ਰਹੇ ਆ, ਬਾਹਰੋਂ ਅਸੀਂ ਸਾਰਾ ਇਹਨਾਂ ਦਾ ਫਰਜ਼ ਪੂਰਾ ਕਰਨਾ, ਪਰ ਉੱਥੇ ਲਫ਼ਜ਼ ਹੈ ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ। ਆਨੰਦ ਗੁਰ ਤੇ ਜੇ ਸਾਰੀ ਗ੍ਰਿਸ਼ਤ ਦੇ ਵਿੱਚ ਆਨੰਦ ਮਾਣਨਾ ਹੈ, ਅੰਦਰੋਂ ਇਹਨਾਂ ਨਾਲ ਮੋਹ ਨਾ ਕਰੋ, ਪਰ ਬਾਹਰੋਂ ਫਰਜ਼ ਅਦਾ ਕਰੋ ਆਪਣਾ। ਲੇਖਾ ਜਿਹੜਾ ਦੇਣਾ ਤੁਸੀਂ ਭਾਵੇਂ ਹੱਸ ਕੇ ਦੋ ਭਾਵੇਂ ਰੋ ਕੇ ਦੋ, ਲੇਖਾ ਦੇਣਾ ਪੈਣਾ। ਇਹ ਵੀ ਮਹਾਰਾਜ ਨੇ ਲਿਖਿਆ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸਮਝੀਏ, ਪਰ ਇਹ ਪਿਛਲੇ ਲੇਖੇਦਾਰ ਆ ਸਾਡੇ, ਇਹ ਕੁਟੰਬ ਕੀ ਹੈ, ਰਿਸ਼ਤੇਦਾਰ ਨਹੀਂ ਹੈ, ਇਹ ਲੇਖੇਦਾਰ ਹੈ ਬਾਬਾ ਨਾਨਕ ਲਿਖਦਾ। ਇਹ ਲੇਖਾ ਭਾਵੇਂ ਚੀ ਕਰ ਭਾਵੇਂ ਭੀ ਕਰ, ਲੇਖਾ ਤੈਨੂੰ ਦੇਣਾ ਪੈਣਾ, ਉਹਨਾਂ ਨੂੰ ਲੈ ਲੈਣਾ। ਜਦੋਂ ਮਤਲਬ ਲੇਖਣ ਲੇਖਾ ਦਿੰਦੇ ਦਿੰਦੇ ਅੰਦਰੋਂ ਜਿਨ ਕਾ ਮੋਹ ਟੁੱਟਾ, ਗੁਰੂਆਂ ਨੇ ਦਿੱਤਾ ਸਾਰਿਆਂ ਨੂੰ ਦੇਣਾ ਪੈਂਦਾ, ਲੇਕਿਨ ਅੰਦਰੋਂ ਜਦ ਮੋਹ ਟੁੱਟ ਜਾਂਦਾ ਉਹ ਵਿੱਚ ਇਹਨਾਂ ਦੇ ਆਨੰਦ ਮਾਰਦਾ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਅਸੀਂ ਇਹ ਤਾਂ ਲਾਈਨ ਕਲਾਈਨ ਕਲੀਅਰ ਕੀਤੀ ਹੈ ਵੀ ਇਸ ਲਾਈਨ ਦਾ ਭਾਵ ਅਰਥ ਸਾਧ ਟੋਲਾ ਦੇ ਕੇ ਸਾਰਿਆਂ ਨੂੰ ਕਹਿੰਦੇ ਜੀ ਇਹ ਤੇ ਕੂੜਾ ਹੈ, ਆਓ ਸਾਰਾ ਬਸ ਤਦੇ ਤੋਂ ਸਾਰੀ ਸੰਗਤ ਇਹਨਾਂ ਦੇ ਵੱਸ ਪਈ ਹੈ। ਇਹ ਵਿਰਾਗ ਨਹੀਂ ਹੈ, ਵਿਰਾਗ ਹੈ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਤੇ ਆਓ ਅੰਦਰੋਂ ਚੀਜ਼ਾਂ ਗਵਾਉਣੀਆਂ, ਕਿਉਂਕਿ ਸ਼ਬਦ ਇੱਥੋਂ ਸ਼ੁਰੂ ਹੁੰਦਾ, ਹਰ ਗ੍ਰਿਸ਼ਤੀ ਨਾ ਅੰਦਰੋਂ ਤ੍ਰਿਸ਼ਨਾ ਅੱਗ ਬੁਝਾਉਣੀ ਹੈ।
ਅੰਦਰੇ ਤ੍ਰਿਸ਼ਨਾ ਅੱਗੇ ਹੈ, ਮਨਮੁਖ ਭੁੱਖ ਨ ਜਾਏ, ਮਨਮੁਖ ਭੁੱਖ ਨ ਜਾ।
ਇੱਕ ਮਨਮੁਖ ਹੈ, ਗੁਰਮੁਖ ਹੈ, ਇੱਕ ਮਨ ਦੇ ਮਗਰ ਲੱਗਦਾ ਗ੍ਰਿਸ਼ਤੀ, ਇੱਕ ਗੁਰੂ ਦੇ ਆਖੇ ਲੱਗਦਾ ਗ੍ਰਿਸ਼ਤੀ, ਜਿਹੜਾ ਗੁਰੂ ਦੇ ਆਖੇ ਗ੍ਰਿਸ਼ਤੀ ਲੱਗਦਾ ਗੁਰਮੁਖ ਹੈ, ਦੂਸਰਾ ਮਨਮੁਖ ਹੈ।
ਅੰਦਰੇ ਤ੍ਰਿਸ਼ਨਾ,
ਇਹ ਚਿੰਤਾ ਦੀਆਂ ਨਿਸ਼ਾਨੀਆਂ ਆ ਰਹੀਆਂ ਕਿ ਇੱਥੋਂ ਚਿੰਤਾ ਬਣਦੀ ਹੈ।
ਅੰਦਰੇ ਤ੍ਰਿਸ਼ਨਾ ਅੱਗੇ ਹੈ, ਮਨਮੁਖ ਭੁੱਖ ਨ ਜਾ।
ਇਹ ਗਿਆਨ ਸਾਡੇ ਲਈ ਲਿਖੇ ਆ, ਇਹ ਖੰਡ ਪਾਠ ਵਾਲਿਆਂ ਲਈ ਨਹੀਂ ਹੈ। ਇਹਨੂੰ ਪਾਠ ਕਰ ਲੋਗੇ, ਇਹਨੂੰ ਗਾ ਲੋਗੇ, ਇਹਨਾਂ ਨੂੰ ਮੱਥੇ ਟੇਕੀ ਚੱਲੋਗੇ, ਤੁਹਾਨੂੰ ਕੁਛ ਪ੍ਰਾਪਤੀ ਹੋਈ। ਇਸ ਗਿਆਨ ਨੂੰ ਸਮਝਣਾ ਪੈਣਾ,
ਇਹ ਮਾਇਨਕਾਇੰਡ ਤੇ ਸੁਖੀ ਹੋਣ ਲਈ ਹੈ, ਸਾਰੀ ਦੁਨੀਆਂ ਦੀ ਗ੍ਰਿਸ਼ਤੀ ਸੁਖੀ ਹੋ ਸਕਦੀ ਇਸ ਗਿਆਨ ਨਾਲ।
ਅੰਦਰੇ ਤ੍ਰਿਸ਼ਨਾ ਅੱਗੇ ਹੈ, ਮਨਮੁਖ ਭੁੱਖ ਨ ਜਾਏ, ਮਨਮੁਖ ਭੁੱਖ ਨ ਜਾਏ, ਮੋਹ ਕੁਟੰਬ ਸਭ ਕੂੜ ਹੈ, ਕੂੜੇ ਰਿਹਾ ਲਪਟਾਏ, ਕੂੜੇ ਰਿਹਾ ਲਪਟਾਏ, ਆਨ ਦਿਨ ਚਿੰਤਾ ਚਿੰਤ ਚਿੰਤਾ ਬੱਧਾ ਜਾ।
ਚਿੰਤਾ ਨੂੰ ਨਾ ਸਮਝ ਕੇ ਇਹਦੇ ਬੱਜੇ ਇਸੇ ਤਰ੍ਹਾਂ ਚਲੇ ਗਿਆ, ਉਹਦਾ ਨੁਕਸਾਨ ਕਿਉਂ ਹੋਇਆ?
ਜੰਮਣ ਮਰਨ ਨਾ ਚੁਕਈ, ਹਾਂ ਮੈਂ ਕਰਮ ਕਮਾਏ, ਹਾਂ ਮੈਂ ਕਰਮ ਕਮਾਏ।
ਚਿੰਤਾ ਕੀ ਹੈ? ਮਰਨ ਤੱਕ ਇੱਦਾਂ ਹੀ ਚਿੰਤਾ ਕਰੀ ਜਾਂਦਾ, ਟੱਬਰ ਦੀ, ਕੰਮਾਂ ਦੀ, ਸਾਰਿਆਂ ਦੀ। ਪਿੱਛੇ ਦੱਸਿਆ ਸੀ ਨਾ ਵੀ ਇੱਕ ਬੁੱਢਾ ਮਰ ਰਿਹਾ ਸੀ, ਉਹਦਾ ਘੋਰੜੂ ਵੱਜ ਰਿਹਾ ਸੀ, ਮਰਨ ਵੇਲੇ ਨਾ ਇੱਕ ਘੋਰੜੂ ਵੱਜਦਾ ਹੁੰਦਾ, ਸਾਹ ਬੜਾ ਔਖਾ ਨਿਕਲਦਾ ਹੁੰਦਾ। ਅਸੀਂ ਮਰਦੇ ਬੰਦੇ ਦੇਖੇ ਪਿੰਡੀ ਸਾਹਿਬ, ਉਹਨੂੰ ਕਹਿੰਦੇ ਤੇ ਘੋਰੜੂ ਵੱਜਣ ਲੱਗ ਪਿਆ, ਹੁਣ ਤੈਨੂੰ ਮੰਜੇ ਤੋਂ ਠਾਂ ਲਾ ਦੋ। ਉਹ ਬਾਬੇ ਦਾ ਘੋਰੜੂ ਵੱਜਣ ਡਿਆ ਤੇ ਉਹਦੇ ਆਲੇ ਦੁਆਲੇ ਸਾਰਾ ਟੱਬਰ ਬੈਠਾ, ਤੇ ਉਹ ਜਦੋਂ ਉਹਨੂੰ ਕਹਿੰਦੇ ਹੋਸ਼ ਆ ਜਾਏ, ਕਹੇ ਰਾਮਾ ਕਿੱਥੇ ਹੈ? ਤੇ ਰਾਮਾ ਉਹਦੇ ਚਾਰ ਪੈਰਾਂ ਵੱਲ ਬੈਠਾ, ਕਹਿੰਦਾ ਭਾਈਆ ਮੈਂ ਤੇਰੇ ਪੈਰਾਂ ਵੱਲ ਬੈਠਾ। ਅੱਛਾ ਅੱਛਾ, ਸ਼ਾਮੂ ਕਿੱਥੇ ਹੈ? ਦੂਸਰੇ ਕਹਿ ਜੀ ਜੀ ਤੁਹਾਡੇ ਕੋਲ ਹੀ ਹੈ, ਮੈਂ ਬੈਠਾ। ਉਹ ਸ਼ਾਮੂ ਕਹੇ, ਉਹ ਬਿਰਜੂ ਕਿੱਥੇ ਆ? ਉਹ ਬਿਰਜੂ, ਬਾਬਾ ਜੀ ਮੈਂ ਤੁਹਾਡੇ ਬਾਪੂ, ਮੈਂ ਤੇਰੇ ਸਰਾਣੇ ਵੱਲ ਤੇਰਾ ਸਿਰ ਘੁੱਟ ਰਿਹਾ। ਉਹ ਸਹੁਰੇ, ਉਹ ਸਾਰੇ ਮੇਰੇ ਕੋਲ ਹੱਟੀ ਤੇ ਕੌਣ ਹੈ? ਦੇਖੋ ਚਿੰਤਾ ਮਰਨ ਵੇਲੇ ਹੱਟੀ ਦੀ ਚਿੰਤਾ,
ਕਿਤੇ ਹੈ ਮੋਹ ਕੁਟੰਬ ਤਬ ਕੂੜ ਹੈ ਕੂੜੇ ਰਿਹਾ ਲਪਟ।
ਚਿੰਤਾ ਕਈ ਕਿਸਮ ਦੀ ਹੁੰਦੀ ਹੈ, ਜਿਹਨਾਂ ਦਾ ਵਿਆਹ ਨੀ ਨਾ ਹੁੰਦਾ, ਜਿਹੜੇ ਛੜੇ ਰਹਿ ਜਾਂਦੇ ਸਾਰੀ ਉਮਰ, ਉਹਨਾਂ ਦੀ ਵੀ ਚਿੰਤਾ ਨੀ ਕਹਿੰਦੀ ਹੈ ਸਾਡਾ ਵਿਆਹ ਨੀ ਹੋਇਆ। ਇੱਕ ਤੇ ਛੜਾ ਸੀ ਬਹੁਤ ਸਾਰਾ, ਸਾਰੀ ਉਮਰ ਉਹਦੀ ਲੰਘ ਗਈ, ਉਹਨੂੰ ਕਿਸੇ ਨੇ ਸ਼ੋਰਾ ਨਾ ਪਾਇਆ, ਨਾ ਕਿ ਉਹਦਾ ਸ਼ਾਇਦ ਉਹ ਨਹੀਂ ਸੀ ਇਹਦੇ ਕਰਮਾਂ ਚ। ਤੇ ਉਹ ਮਰਨ ਵੇਲੇ ਆਮ ਪਿੰਡ ਦੇ ਰਿਵਾਜ ਹੈ, ਖੱਤਰੀਆਂ ਦੇ ਪਿੰਡਾਂ ਘਰਾਂ ਚ ਸਾਰੇ ਚ ਗੰਗਾ ਜਲ ਪਾਉਂਦੇ ਆ ਮਰਨ ਵੇਲੇ ਮੂੰਹ ਚ, ਤੇ ਉਹਨੂੰ ਕਹਿਣ ਲੱਗੇ ਬੰਤਿਆ ਮੂੰਹ ਖੋਲ, ਕਹਿੰਦਾ ਮੂੰਹ ਖੋਲ ਮੂੰਹ ਖੋਲ, ਤੇ ਉਹਨਾਂ ਨੇ ਗੰਗਾ ਜਲ ਪਾਉਣਾ ਸੀ ਤੇ ਮੂੰਹ ਖੋਲ, ਕਹਿੰਦਾ ਕੀ ਹੈ ਸ਼ਿਵਾਰਾ ਵਾ, ਖਰੇ ਐਸੇ ਵੇਲੇ ਸ਼ਿਵਾਰਾ ਲੱਗ ਗਿਆ। ਤੋ ਇਹ ਚਿੰਤਾ ਕਈ ਕਿਸਮ ਦੀ ਚਿੰਤਾ ਜਿਹੜੀ ਕਿ ਨਾਲ ਹੀ ਜਾਂਦੀ ਹੈ ਅੰਨ ਇਹੋ ਜਿਹੀਆਂ, ਇਹੋ ਜਿਹੇ ਜਿਹੜੇ ਬੰਦੇ ਮਰ ਜਾਣ ਸਾਡੇ ਪਿੰਡ ਦਾ ਸ਼ੇਰ ਹੈ ਉਹਨਾਂ ਦਾ ਮਸਾਣ ਨਿਕਲਦਾ ਵੇ, ਉਹਨਾਂ ਦੇ ਆਟੇ ਜਿਹੜੇ ਮਸਾਣ ਕੱਢਣ ਵਾਲੇ ਆ ਉਹ ਸਾਰੇ ਉਹਨਾਂ ਦੀਆਂ ਜਿੱਥੇ ਉਹ ਸਾਰੇ ਫੁੱਕੇ ਹੋਣ ਨਾ, ਕਿਉਂਕਿ ਉਹਨਾਂ ਦੀ ਮੁਕਤੀ ਨੀ ਹੁੰਦੀ, ਉਹ ਉਹਨਾਂ ਨੂੰ ਉਸ ਰੂਹਾਂ ਨੂੰ ਫਿਰ ਆਪਣੇ ਬਸ ਕਰਕੇ ਤੇ ਫਿਰ ਕਈ ਕੰਮ ਲੈਂਦੇ ਮਸਾਣਾ ਚ। ਖਾਸ ਇਹੋ ਜਿਹੇ ਬੰਦੇ ਇਸ ਕਰਕੇ ਮਰਨ ਤੋਂ ਬਾਅਦ ਵੀ ਉਹ ਸੁਖੀ ਨਹੀਂ ਹੁੰਦੇ, ਇਸ ਕਰਕੇ ਗਿਆਨ ਕਹਿੰਦਾ ਹੈ ਵੀ ਅੰਤ ਵੇਲਾ ਸੁਖੀ ਕਰ ਲਓ। ਉਹ ਅੰਤ ਕੀ ਵੇਲਾ ਸੁਖੀ ਕਿਸ ਤਰ੍ਹਾਂ ਹੋਣਾ ਮਹਾਰਾਜ ਦੱਸਣਗੇ ਹੁਣ।
ਅੰਦਰੇ ਤ੍ਰਿਸ਼ਨਾ ਆਗੇ ਹੈ,
ਇਹਨਾਂ ਤੋਂ ਬਚਣਾ ਸੀ,
ਮਨ ਮੁਖ ਭੁੱਖ ਨਾ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜੇ ਰਿਹਾ ਲਪਟਾਏ ਕੂੜੇ ਰਿਹਾ ਲਪਟਾਏ ਆਨ ਦਿਨ ਚਿੰਤਾ ਚਿੰਤ ਚਿੰਤਾ ਬੱਧਾ ਜਾਏ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹੋਮੈ ਕਰਮ ਕਮਾਏ
ਹੋਮੈ
ਕਰਮ ਕਮਾਏ।
ਆਇਆ ਹੁਣ ਅੱਗੇ ਇਲਾਜ, ਜਿੱਥੇ ਭਿਆਨਕ ਤੁਕਾਂ ਹੋਣਗੀਆਂ ਅੱਗੇ ਮਹਾਰਾਜ ਧਾਸਣਾ ਦੇਣਗੇ, ਸਹਾਰਾ ਦੇਣਗੇ। ਕੀ
ਗੁਰ ਸਰਣ ਆਈ ਉਬਰੈ ਨਾਨਕ ਲੈ ਛਡਾਏ ਨਾਨਕ ਲੈ ਛਡਾਏ।
ਨਾਨਕ ਸ਼ੌਪ ਆ ਇੱਥੇ, ਨਾਨਕ ਨਾ ਨੀ ਛਡਾਉਣਾ, ਗੁਰ ਦੀ ਸਰਣਾਈ ਜਾ ਕੇ। ਗੁਰ ਸਾਡਾ ਸਤਿਗੁਰੂ ਹੈ, ਅਕਾਲ ਪੁਰਖ ਹੈ, ਉਹ ਗੁਰੂ ਦਸੇ ਗੁਰੂ ਨਹੀਂ ਹੈ। ਇਸ ਕਰਕੇ ਅਸੀਂ ਗੁਰੂ ਦਾ ਲਫ਼ਜ਼ ਸਾਫ਼ ਕਰ ਰਹੇ ਹਾਂ। ਗੁਰ ਸਰਣਾਈ ਕੀ ਹੈ? ਨਾਮ ਜਪਣਾ ਸ਼ੁਰੂ ਕਰ ਦੇਣਾ ਹੀ ਅਕਾਲ ਪੁਰਖ ਸਤਿਗੁਰ ਦੀ ਸਰਣਾਈ ਚ ਚਲੇ ਜਾਣਾ ਹੈ। ਗੁਰ ਗੁਰ ਕਰਤ ਸਰਣ ਜੇ ਆਵੈ ਪ੍ਰਭਾਏ ਮਿਲੇ ਖਿੰਨ ਢੀਲ ਨਾ ਪਈਆ। ਸਰਣ ਇਹ ਨਹੀਂ ਹੈ ਵੀ ਉਸ ਵੇਲੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਚ ਜਾ ਕੇ ਤੇ ਅਰਦਾਸਾਂ ਸ਼ੁਰੂ ਕਰ ਦਿਓ, ਇਹੋ ਤੇ ਭੁਲੇਖੇ ਹੈ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਉਦੋਂ ਦੀ ਬਾਣੀ ਹੈ, ਉਹ ਉਹਨਾਂ ਸਾਰੀ ਸਿੱਖੀ ਦਾ ਜਦੋਂ ਨਾ ਪਿੱਛੇ ਸਾਰਾ ਇੰਨੇ ਮਹੱਲਿਆਂ ਦਾ ਬਾਬੇ ਨਾਨਕ ਸਾਹਿਬ ਲੈ ਕੇ ਸਾਰੇ ਉਹ ਕਿਹਦੀ ਸਰਣਾਈ ਜਾਂਦੇ ਸੀ? ਹੁਣ ਜੋ ਤੁਸੀਂ ਸਾਡੇ ਲਈ ਗ੍ਰੰਥ ਬਣਾ ਤਾ ਵੀ ਗ੍ਰੰਥ ਦੇ ਕਮਰੇ ਜੀ ਉੱਥੇ ਜਾ ਕੇ ਕਿਤੇ ਕੋਈ ਵੀ ਕੰਮ ਕਰਨਾ ਪਹਿਲਾਂ ਅਰਦਾਸ ਕਰੋ ਜੀ, ਪਹਿਲਾਂ ਤੇ ਉਹਨੂੰ ਕਈ ਅਰਦਾਸਾਂ ਕਰਕੇ ਤੇ ਲਿਆਉਣਾ ਨੀ ਪੈਂਦਾ, ਪਹਿਲਾਂ ਲਿਆਉਣ ਦੀ ਅਰਦਾਸ, ਫਿਰ ਕਮਰ ਕੱਸੇ ਦੀ ਅਰਦਾਸ, ਫਿਰ ਕਮਰ ਕੱਸਾ ਖੋਲਣ ਦੀ ਅਰਦਾਸ, ਫਿਰ ਉਹ ਪ੍ਰਕਾਸ਼ ਤੋਂ ਬਾਅਦ ਪਤਾ ਕਿੰਨੀਆਂ ਕਰਦਾਸਾਂ ਸੁੱਖ ਆਸਣ ਦੀ ਅਰਦਾਸ, ਸਭ ਕੁਛ ਇਹ ਸਾਰਾ ਕੁਛ ਉਹਦੀ ਹਾਂਜੀ ਇਹ ਸਰਣਾਈ ਇਹਦੀ ਸਰਣਾਈ ਪੈਣਾ ਹੈ, ਸਾਰਾ ਪੋਪ ਲੀਲਾ ਹੈ। ਗਿਆਨ ਗਿਆਨ ਨੀ ਕਹਿੰਦਾ ਹੈ, ਇਹ ਚੀਜ਼ਾਂ ਕਰੋ, ਬੁੱਤ ਪ੍ਰਸਤੀ ਹੈ। ਅਸੀਂ ਉਸ ਗੁਰ ਦੀ ਸ਼ਰਨ ਪੈਣਾ ਜਿਹੜਾ ਕਿ ਬਾਣੀ ਚ ਕਹਿ ਰਹੇ ਨੇ, ਸਾਡਾ ਗੁਰ ਪਰਮੇਸ਼ਰ ਸੁਖਦਾਈ, ਸਾਡਾ ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੇ ਸ਼ਬਦੇ ਨਵੇਰਾ, ਅਸੀਂ ਸ਼ਬਦ ਨਾਲ ਉਹਨੂੰ ਭੇਟਣਾ, ਸਾਡਾ ਗੁਰ ਪਰਮੇਸ਼ਰ ਰੱਬ ਹੈ, ਇਸ ਕਰਕੇ ਉਹਦੀ ਸਰਨਾਈ ਜਾਣਾ ਹੈ। ਇਸ ਕਰਕੇ ਉਹ ਸਰਨਾਈ ਹੀ ਨਾਮ ਜਪਣਾ, ਉਹਦੀ ਸਰਨਾਈ ਚ ਚਲੇ ਜਾਣਾ ਹੈ।
ਗੁਰ ਸਰਣਾਈ ਉਬਰੈ ਨਾਨਕ ਲੈ ਛਡਾਏ ਨਾਨਕ ਲੈ ਛਡਾਏ।
ਅਗਲਾ ਹੁਣ ਅਸੀਂ ਇਹਦੇ ਨਾਲ ਦਾ ਅਗਲੇ ਪਿਛਲੇ ਅੰਕ ਦਿੰਨੇ ਹੈ, ਜਿਨ੍ਹਾਂ ਚ ਅਥਾਹ ਗਿਆਨ ਹੈ। ਇਸ ਸ਼ਲੋਕ ਤੋਂ ਪਹਿਲਾਂ ਸ਼ਬਦ ਆਉਂਦਾ ਹੈ,
ਸਤਿ ਗੁਰ ਵਿੱਚ ਕਿ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਅੰਮ੍ਰਿਤ ਕਹਿ ਕਹਾਏ ਸਤੇ ਗੁਰ ਵਿੱਚ ਅੰਮ੍ਰਿਤ ਨਾਮ ਹੈ
ਸਤਿਗੁਰ ਕੀ ਹੈ ਉਹਦੇ ਵਿੱਚ ਨਾਮ ਹੈ ਉਹ ਦੇ ਨਹੀਂ ਹੈ
ਅੰਮ੍ਰਿਤ ਕਹਿ ਕਹਾਏ ਦਾ ਮਤਲਬ ਹੈ ਜਿਹੜਾ ਬੰਦਾ ਅੰਮ੍ਰਿਤ ਨਾਮ ਨੂੰ ਕਹਿ ਗਿਆ ਉਹਨੂੰ ਸ਼ਬਦ ਕਿਹਾ ਉਹਦੇ ਚ ਅੰਮ੍ਰਿਤ ਆ ਜਾਣਾ ਅੰਮ੍ਰਿਤ ਕਹਿ ਕਹਾਏ ਦਾ ਮਤਲਬ ਹੈ ਕਹਿ ਨਾਮ ਨੂੰ ਦੇਖੋ ਪੰਜਵੇਂ ਮਹੱਲੇ ਦੀ ਅਸੀਂ ਇੱਕ ਤੁਕ ਦੇਣ ਲੱਗੇ ਹਾਂ ਜਿਹੜੀ ਸਦਾ ਲਈ ਸਾਡੇ ਲਈ ਗਾਈਡਲਾਈਨ ਹੈ ਉਹ ਹੈ ਹਰ ਆਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਕਹੇ ਨੇ ਧਿਆਏ ਨੇ ਸੁਣਨੇ ਨਿਤ ਸੇ ਭਗਤ ਸੁਹਾਵੇ ਨਾਮ ਨੂੰ ਕਹਿਣਾ ਉਹਨੂੰ ਹੀ ਕੰਨਾਂ ਨਾਲ ਸੁਣਨਾ ਇਹ ਧਿਆਉਣਾ ਹੋ ਜਾਂਦਾ ਹੈ ਕਹੇ ਨੇ ਉੱਥੇ ਸਿਆਰੀਆਂ ਹੈ ਭਗਤ ਕੌਣ ਹੈ ਜਿਹੜਾ ਉਹਨੂੰ ਹਰ ਵੇਲੇ ਨਾਮ ਕਹਿੰਦਾ ਰਹਿੰਦਾ ਉਹਨੂੰ ਸੁਣਦਾ ਰਹਿੰਦਾ ਤੇ ਧਿਆਉਣ ਦੀ ਵਸਤਾ ਦੇਖੋ ਕਹੇ ਨੇ ਧਿਆਏ ਨੇ ਸੁਣਨੇ ਨਿਤ ਸੇ ਭਗਤ ਸੁਹਾਵੇ
ਉਹਨਾਂ ਦੀ ਕੀ ਹੈ ਅਗਮ ਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਰੱਬ ਤੋਂ ਬਗੈਰ ਉਹ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੀ ਆਹ ਲਾਈਨਾਂ ਹੈ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਪੜ੍ਹ ਕੇ ਅਕਾਲ ਉਸਤਤ ਲਿਖੀ ਇਸ ਕਰਕੇ ਕਹੇ ਨੇ ਧਿਆਏ ਨੇ ਸੁਣਨੇ ਨਿਤ ਐਨ ਸਿਆਰੀਆਂ ਹੈ ਜਾ ਕੇ ਦੇਖੋ ਤੁਸੀਂ ਅਸੀਂ ਤਾਂ ਗਿਆਨ ਦੀਆਂ ਟੋਹਾਂ ਦੇ ਰਹੇ ਹਾਂ ਸਾਡਾ ਸਾਰਾ ਕੰਮ ਹੀ ਅਭਿਆਸ ਤੇ ਹੈ ਕਿੱਦਾਂ ਅਭਿਆਸ ਕਰਨਾ ਹੈ ਉਹਨੂੰ ਕਹੀ ਜਾਣਾ ਉਹਨੂੰ ਸੁਣੀ ਜਾਣਾ ਇਹ ਧਿਆਉਣਾ ਹੋ ਜਾਣਾ ਇਹ ਭਗਤਾਂ ਦਾ ਕੰਮ ਹੈ ਕਹੇ ਨੇ ਧਿਆਏ ਨੇ ਸੁਣਨੇ ਹੁਣ ਇੱਥੇ ਬਾਣੀ ਦਾ ਕਹਿਣਾ ਸੁਣਨਾ ਤੇ ਬਾਣੀ ਦਾ ਗਾਉਣਾ
ਅਗਮ ਗੁਚ ਸਾਹਿਬ ਦੂਸਰ ਲਵੇ ਨਾ ਲਾਵੇ ਔਰ ਪਹਿਲਾਂ ਦੇਖਿਆ ਲੈ ਕੇ ਸੱਚ ਪੂਰੇ ਬੁਰੇ ਉਪਦੇਸਿਆ ਨਾਨਕ ਸੁਣਾਵਾ ਕੰਨ ਚ ਸੁਣਾਉਂਦੇ ਸੀ ਮੰਤਰ ਔਰ ਇਹੋ ਹੀ ਸੱਚ ਹੈ ਗੁਰਮੰਤਰ ਇਹੋ ਪੂਰੇ ਗੁਰੂ ਦਾ ਉਪਦੇਸ਼ ਹੈ ਸੱਚ ਪੂਰੇ ਗੁਰੂ ਉਪਦੇਸ਼ ਕਿੱਥੋਂ ਉਪਜੇ ਇਹ ਬਸੰਤ ਦੀ ਵਾਰ ਸਭ ਤੋਂ ਛੋਟੀ ਵਾਰ ਹੈ 22 ਵਾਰਾਂ ਚੋਂ ਸਾਡੇ ਗਿਆਨ ਸਭ ਤੋਂ ਛੋਟੀ ਵਾਰ ਜਿਹਦੀਆਂ 3 ਪੌੜੀਆਂ ਔਰ ਇਹਦੇ ਤੇ ਮਹੱਲਾ ਨਹੀਂ ਹੈ ਇਹਦੇ ਤੇ ਮਹਿਲ ਹੈ ਬਸੰਤ ਕੀ ਵਾਰ ਮਹਿਲ 5ਵਾਂ ਉਹਦੀ ਆਪਣੀ ਅਵਸਥਾ ਹੈ ਲੇਕਿਨ ਉਹਨੇ ਲੁਕੋ ਕੇ ਰੱਖੀ ਹੈ ਐਸੀ ਗੁਪਤ ਹੈ ਉੱਥੇ ਮਹੱਲਾ ਨਹੀਂ ਹੈ ਉੱਥੇ ਹੈ ਮਹਿਲ 5ਵਾਂ ਉਹ ਲਿਖਦਾ ਹਰ ਕਾ ਨਾਮ ਧਿਆਇਕ ਹੈ ਉਹ ਹਰਿਆ ਬਹੁਤ ਉੱਚੀ ਸਟੇਜ ਤੋਂ ਸ਼ੁਰੂ ਕਰਦਾ ਹੈ ਹਰ ਕਾ ਨਾਮ ਧਿਆਇਕ ਹੈ ਔਰ ਬਸੰਤ ਦੀ ਵਾਰ ਹੈ ਸਭ ਕੁਛ ਹਰਿਆ ਹੋਏਗਾ ਦੇਖਿਓ ਹਰ ਕਾ ਨਾਮ ਧਿਆਇਕ ਹੈ ਉਹ ਹਰਿਆ ਪਾਈ ਕਰਮ ਲਖੰਤੇ ਪਾਈਏ ਰੁੱਤ ਸੁਹਾਈ ਵਣਤਨ ਤਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਉਹਨੇ ਸਾਧੂ ਨਾਨਕ ਨਹੀਂ ਹੈ ਸਾਧੂ ਸਤਿਗੁਰ ਮਿਲ ਸਾਧੂ ਸੁਖ ਪਾਇਆ ਉਪਜੀ ਲੱਥੀ ਸਭ ਛਾਈ ਹਰ ਕਾ ਨਾਮ ਧਿਆਇਕ ਹੈ ਉਹ ਹਰਿਆ ਪਾਈ ਕਰਮ ਲਖਨ ਤੇ ਪਾਈਏ ਰੁੱਤ ਸੁਹਾਈ ਵਣਤਨ ਤਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਫਿਰ ਮੈਂ ਇੱਕ ਨਾਮ ਸਿਮਰਦਾ ਮੇਰਾ ਮਨ ਧਾਉਣੋਂ ਹਟ ਗਿਆ ਦੂਸਰੀ ਪੌੜੀ ਆਈ ਉੱਥੋਂ ਠਾਂ ਵਾਲੀ ਪਹਿਲਾਂ 5 ਬੱਧੇ ਮਹਾਂਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਹੋ ਲਗਾ ਚਰਨ ਵੀ ਕੀ ਹੈ ਜਪਣਾ ਆਪਣੇ ਚਰਨ ਜਪਾਇਨ ਵਿੱਚੇ ਦਾਉ ਫੜੋਆ ਉਹ ਐਡਾ ਵੱਡਾ ਭਲਵਾਨ ਸਤਿਗੁਰੂ ਖੜਾ ਹੋ ਗਿਆ ਦਾਉ ਕ੍ਰਿਸ਼ਨ ਮਹਾਰਾਜ ਦਾ ਵੱਡਾ ਭਰਾ ਸੀ ਬਲਰਾਮ ਉਹਨੂੰ ਦਾਉ ਕਹਿੰਦੇ ਹੁੰਦੇ ਸੀ ਕ੍ਰਿਸ਼ਨ ਮਹਾਰਾਜ ਸਦਾ ਦਾਉ ਜੀ ਉਹ ਦਾਉ ਸਾਡਾ ਸਤਿਗੁਰੂ ਹੈ ਅੰਦਰ 5 ਬੱਧੇ ਮਹਾਂਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਾਉ ਖਲੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ ਕਿੱਥੋਂ ਭਜੇ ਦਿਨ ਰਹਿਣ ਜਿੱਥੋਂ ਭਜਿਆ ਨਾਨਕਾ ਸੋਈ ਫਿਰ ਹੋਆ ਹੁਣ ਕਿਉਂ ਹੋਈ ਰੱਬ ਹੀ ਬਣ ਗਿਆ ਬੰਦਾ ਜਪੇ ਹਰ 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 ਹੋ ਅੰਤੀ ਤੀਸਰੀ ਪੌੜੀ ਸਭ ਤੋਂ ਪਹਿਲੀ ਆਈ ਹੈ ਵੀ ਦੇਖਿਆ ਲੈ ਕੇ ਜਪੀ ਔਰ ਧਿਆਉਣਾ ਕੀ ਹੈ ਭਗਤੀ ਕੀ ਹੈ ਨਾਮ ਕੀ ਹੈ ਅੱਗੇ ਆਇਆ ਜਿੱਥੋਂ ਉਪਜੇ ਕਿੱਥੋਂ ਉਪਜੇ ਕਹਿ ਰਿਹਾ ਕਹਿ ਮਹਿ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਿੱਥੋਂ ਉਪਜਣੀ ਹੈ ਕਿਹੜੀ ਚੀਜ਼ ਕਿੱਦਾਂ ਮਿਲਣੀ ਉਹ ਹੈ ਕਹੇ ਨੇ ਧਿਆਏ ਨੇ ਸੁਣਨੇ ਨਿਤ ਸੇ ਪਗ ਸੁਹਾਵੇ ਉਹਨਾਂ ਨੂੰ ਹੋਰ ਕੋਈ ਦੁਬਧਾ ਨਹੀਂ ਰਹਿੰਦੀ ਅਗਮ ਗੋਚਰ ਸਾਹਿਬ ਉਹ ਦੂਸਰ ਲਵੇ ਨਾ ਲਾਵੇ ਉਹ ਹੈ ਸੱਚ ਪੂਰੇ ਗੁਰੇ ਉਪਦੇਸਿਆ ਨਾਨਕ ਸੁਣਾਵੇ ਵਿੱਚੇ ਦੇਖਿਆ ਵਿੱਚੇ ਕੀ ਜਪਣਾ ਹੈ ਧਿਆਉਣਾ ਕੀ ਹੈ ਭਗਤੀ ਕੀ ਹੈ 5 ਬੱਧੇ ਮਹਾਂਬਲੀ ਕਿੱਦਾਂ ਬੰਨਣੇ ਹੈ ਕਿੱਥੇ ਜਾਣਾ ਹੈ 3 ਪੌੜੀਆਂ ਦੇ ਵਿੱਚ ਨਿਚੋੜ ਕੱਢ ਕੇ ਰੱਖ ਦਿੱਤਾ ਇਸ ਮਹੱਲੇ 5ਵੇਂ ਨਾਂ ਔਰ ਛੋਟੀ ਤੋਂ ਛੋਟੀ ਵਾਰ ਹੈ ਜਿਹਨੂੰ ਨਾ ਸਮਝ ਕੇ ਤੇ ਇਹ ਵਾਰ ਦਾ ਪਾਠ ਕਰਕੇ ਹੀ ਕਹਿੰਦੇ ਜੀ ਅਸੀਂ ਹਰਿਆ ਹੋ ਜਾਣਾ ਹੈ ਆ ਵੱਡੇ ਵੱਡੇ ਧਨੰਤਰ ਭਾਈ ਰਣਧੀਰ ਸਿੰਘ ਜੀ ਆਪਣੀ ਕਿਤਾਬ ਚ ਲਿਖਦੇ ਨੇ ਵੀ ਜੇ ਸ਼ਾਵਰ ਲੈਂਦੇ ਇਹ ਜਿਹੜਾ ਵਾਰ ਦਾ ਪਾਠ ਹੈ ਬਸੰਤੀ ਦੀ ਵਾਰ ਦਾ ਇਹ ਬੰਦੇ ਨੂੰ ਹਰਿਆ ਕਰ ਦਿੰਦਾ ਹੈ ਸਾਰਾ, ਇਹਨੂੰ ਜ਼ਬਾਨੀ ਪੜਿਆ ਕਰ, ਪਾਠ ਕਰਿਆ। ਉਹ ਪੌੜ ਦੇ ਵਿੱਚ ਤੇ ਆ ਪਟਾਕੇ ਪਾਏ ਆ ਜਿਹੜੇ, ਕਹੇ ਨੇ ਤੇ ਆਏ ਨੇ, ਸੁਣਨੇ ਨੇ ਤੇ ਪਾਠ ਦਾ। ਇਸ ਕਰਕੇ ਕਹੇ ਨੇ ਤੇ ਆਏ ਨੇ, ਸੁਣਨੇ ਨੇ ਸੇ ਪਗ ਸੁਹਾਵ ਹੈ, ਅਗਮ ਗੋਚਰ ਸਾਹਿਬ ਦੂਸਰ ਲਵੇ ਨਾ ਲਾਵਾ। ਇਸ ਕਰਕੇ ਅੰਮ੍ਰਿਤ ਕਹਿ ਕਹਾਏ ਦਾ ਮਤਲਬ ਹੈ, ਜਿਹੜਾ ਸ਼ਬਦ ਤੁਸੀਂ ਜਪ ਰਹੇ ਹੋ ਇਹਨੇ ਅੰਮ੍ਰਿਤ ਬਣ ਜਾਣਾ, ਇਹਨੂੰ ਕਹਿਣਾ ਕਹਾਉਣਾ ਸਾਰਾ ਕੁਛ ਜਪੀ ਜਾਣਾ। ਉਹਦੇ ਲਈ ਲਿਖਿਆ ਸਤੇ ਗੁਰ ਵਿੱਚ ਅੰਮ੍ਰਿਤ ਨਾ, ਕਿਉਂਕਿ ਸਤਿਗੁਰ ਹੋਰ ਕੋਈ ਚੀਜ਼ ਨਹੀਂ ਹੈ, ਸਤਿਗੁਰ ਵਿੱਚ ਨਾਵੇਂ ਦੀ ਵੱਡੀ ਵਡਿਆਈ। ਔਰ ਜਿਹੜਾ ਪਹਿਲਾ ਸਰੂਪ ਹੈ ਸਾਡਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਉਹ ਸਤਿਗੁਰੂ ਦਾ ਸਰੂਪ ਹੈ। ਸਤਿਗੁਰੂ ਕੀ ਹੈ? ਉਹ ਸਤੇ ਹੈ, ਉਹ ਜੀ ਸਦਾ ਹੀ ਹੋਂਦ ਹੈ, ਉਹ ਨਾਮ, ਉਹਦੇ ਚ ਨਾਮ ਹੀ ਨਾਮ ਹੈ। ਇਸ ਕਰਕੇ ਗੁਰ ਸਤਿਗੁਰ ਵਿੱਚ ਨਾਵੇਂ ਦੀ ਵੱਡੀ ਵਡਿਆਈ। ਸੇਵਕ ਸਿੱਖ ਸਭ ਵੇਖ ਦੇਖ ਜੀਵੇ, ਉਸ ਨਾਮ ਦੀ ਵਡਿਆਈ ਉਹਨਾਂ ਅੰਦਰ ਹਿਰਦੇ ਪਾਈ। ਸਾਰੀ ਸਤਿਗੁਰੂ ਦੀ ਸਭ ਤੋਂ ਵੱਡੀ ਕਰੈਕਟਰ ਹੈ ਵੀ ਉਹ ਰੱਬ ਤੋਂ ਛੋਟਾ ਹੈ, ਰੱਬ ਬਹੁਤ ਬੇਅੰਤ ਹੈ, ਉਹ ਛੋਟਾ ਰੱਬ ਹੈ, ਉਹਦਾ ਇੱਕ ਲੈਫਟੀਨੈਂਟ ਸਰੂਪ ਹੈ। ਉਹਨੂੰ ਹੀ ਸਤਿਗੁਰੂ ਨੂੰ ਸਾਧੂ ਸੰਤ ਜੋ ਸਰੂਪੀ ਸਤਿਗੁਰ ਪੁਰਖ ਜੋ ਕਿਹਾ ਹੈ ਉਹੀ ਕਰ ਗੁਰਪੁਰਖ ਅਜਨਮਾ, ਉਹੀ ਸਾਡਾ ਗੁਰੂ ਹੈ, ਉਹੀ ਗੁਰ ਹੈ। ਇਸ ਕਰਕੇ ਸਤਿਗੁਰੂ ਨੂੰ ਜਿਹੜਾ ਸਮਝ ਗਿਆ, ਇਹ ਯੁਗ ਯੁਗ ਪੀੜੀ ਚੱਲੇ ਸਤਿਗੁਰ ਕੀ, ਸਦਾ ਹੀ ਹੈ ਸਤਿਗੁਰ। ਇਸ ਕਰਕੇ ਸਤਿਗੁਰ ਨੂੰ ਦਸਾਂ ਗੁਰੂਆਂ ਨਾਲ ਮਿਲਾ ਦੇਣਾ, ਉਹ ਸਤਿਗੁਰ ਦੀ ਬੇਅਦਬੀ ਹੈ। ਸਤਿਗੁਰ ਜੋਤਾਂ ਲੈਂਦਾ ਹੈ, ਉਹਦੇ ਵਿੱਚ ਮਿਲੀਆਂ ਸੀ। ਇਸ ਕਰਕੇ ਜਿਹੜਾ ਸਤਿਗੁਰੂ ਹੈ ਐਡੀ ਵੱਡੀ ਜੋਤ ਸਰੂਪ, ਐਡੀ ਵੱਡੀ ਚੀਜ਼ ਹੈ, ਜੁਗਾਂ ਜੁਗਾਂ ਤੋਂ ਹੈ, ਔਰ ਇਹੋ ਹੀ ਰੱਖਿਆ ਕਰਦਾ। ਇਹੋ ਹੀ ਜਿਸ ਪ੍ਰਾਣੀ ਕੋਈ ਨਾ ਰੱਖੇ ਤਿਸ ਨੂੰ ਦੇਹ ਆਸਰਾਓ, ਸਤਿਗੁਰ ਮੂਰਤ ਕੋ ਬਲ ਜਾਓ। ਮੂਰਤ ਦਾ ਮਤਲਬ ਉਹਦੇ ਕਰੈਕਟਰ ਤੋਂ ਬਲ ਜਾਂਦਾ। ਐਡੀਆਂ ਉਹਦੀਆਂ ਸਿਫਤਾਂ, ਉਹ ਸਤਿਗੁਰੂ ਹੈ ਜਿਹਦੀ ਅਸੀਂ ਸਰਣਾਈ ਪੈਣਾ। ਗੁਰ ਸਰਣਾਈ ਨਾਨਕ ਲੈ ਛਡਾਏ, ਨਾਨਕ ਲੈ ਛਡਾ, ਨਾਨਕ ਛਾਪ ਹੈ ਇੱਥੇ, ਇਹਦਾ ਕੋਈ ਮਤਲਬ ਨਹੀਂ ਹੈ, ਉਹ ਸਤਿਗੁਰੂ ਛਡਾਏਗਾ। ਇੱਥੋਂ ਸਤਿਗੁਰੂ ਦਾ ਕੰਮ ਸ਼ੁਰੂ ਹੁੰਦਾ, ਸ਼ਬਦ ਹੀ ਇੱਥੋਂ ਸ਼ੁਰੂ ਹੁੰਦਾ, ਪੰਨਾ 1424। ਸਤੇ ਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ, ਅੰਮ੍ਰਿਤ ਕਹਿ ਕਹਾਏ, ਗੁਰਮਤੀ ਨਾਮ ਨਿਰਮਲ ਨਾਮ ਧਿਆਏ, ਨਿਰਮਲ ਨਾਮ ਧਿਆਏ। ਅੱਗੇ ਬਾਣੀ ਦਾ ਲਫ਼ਜ਼ ਆਏਗਾ, ਇਹ ਵੀ ਗੁਰਮੰਤਰ ਵਾਲ ਇਸ਼ਾਰਾ ਹੈ, ਸ਼ਬਦ ਜਿਹੜਾ ਜਪਣ ਵਾਲਾ ਹੈ। ਅੰਮ੍ਰਿਤ ਬਾਣੀ, ਇਹ ਸਾਰੀ ਬਾਣੀ ਅੰਮ੍ਰਿਤ ਨਹੀਂ ਹੈ, ਗਿਆਨ ਹੈ, ਅੰਮ੍ਰਿਤ ਹੋਰ ਚੀਜ਼ ਹੈ, ਬਾਣੀ ਗਿਆਨ ਹੈ, ਇਹ ਕੋਈ ਕੜਾ ਅੰਮ੍ਰਿਤ ਨਹੀਂ ਹੈ। ਇਹ ਅੰਮ੍ਰਿਤ ਬਾਣੀ, ਅਨਹਦ ਬਾਣੀ, ਗੁਰ ਬਾਣੀ, ਧੁਰਕੀ ਬਾਣੀ, ਹਰ ਹਰ ਬਾਣੀ, ਅੰਮ੍ਰਿਤ ਬਾਣੀ, ਇਹ ਸਾਰਾ ਹੀ ਜਿਹੜਾ ਸ਼ਬਦ ਹੈ ਸਤਿਗੁਰੂ ਦਾ ਜਪਣ ਵਾਲਾ, ਇਹਦੇ ਨਾਲ ਹੁਣ ਉਹਨੂੰ ਸਭ ਕੁਝ ਲਿਖਿਆ।
ਅੰਮ੍ਰਿਤ ਬਾਣੀ ਧਾਤ ਹੈ, ਗੁਰਮੁਖੇ ਵਸੈ ਮਨੀ ਆਏ,
ਗੁਰਮੁਖੇ, ਗੁਰਮੁਖੇ ਚੈਨਲ ਚ ਪੈ ਕੇ ਤਾਂ ਇਹ ਮਨ ਚ ਵਸਦੀ ਹੈ।
ਅੰਮ੍ਰਿਤ ਬਾਣੀ ਤਾਤ,
ਸਾਰੀ ਬਾਣੀ ਨੀ ਮਨ ਚ ਵਸਣੀ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਨਾਮ ਨਾ ਵਸਣਾ ਹੈ। ਉਹਨੂੰ ਕਿਤੇ ਬਾਣੀ ਲਿਖ ਦਿੱਤਾ, ਕਿਤੇ ਨਾਮ ਲਿਖ ਦਿੱਤਾ, ਕਿਤੇ ਕੁਛ ਲਿਖ ਦਿੱਤਾ।
ਅੰਮ੍ਰਿਤ ਬਾਣੀ ਤਾਤ ਹੈ, ਗੁਰਮੁਖੇ ਵਸੈ ਮਨੇ ਆਏ।
ਜਦੋਂ ਅੰਦਰ ਨਾਮ ਵਸ ਜਾਂਦਾ ਹੈ, ਉਸ ਵੇਲੇ ਕਮਲ ਪ੍ਰਕਾਸ਼ ਹੋ ਜਾਂਦਾ ਹੈ, ਜਿਹੜਾ ਅੰਦਰ ਮੁੱਧਾ ਪਿਆ ਹੈ ਉਹ ਸਿੱਧਾ ਹੋ ਜਾਂਦਾ ਹੈ।
ਹਿਰਦੈ ਕਾਮ ਪਰਗਾਸੇ,
ਇਹ ਕਮਲ, ਕਮਲ ਦੀਆਂ ਖਾਸ ਨਿਸ਼ਾਨੀਆਂ ਦੱਸੀਆਂ। ਇਹ ਕੋਈ ਧੁਨੀ ਲਾਗੇ ਐਸੀ ਚੀਜ਼ ਹੈ ਥੱਲੇ ਜਿਹੜੀ ਉਲਟੀ ਪਈ ਹੈ, ਔਰ ਜਿਹਦੀ ਤਸਵੀਰ ਸਾਰੇ ਹੀ ਹਿੰਦੂ ਮੰਦਰਾਂ ਦੇ ਉੱਤੇ ਉਹ ਫੁੱਲ ਜਿਹਦੀਆਂ ਪੱਤੇ ਬਣਾ ਕੇ ਗੁੰਬਦ ਦੇ ਉੱਤੇ ਉਹਨੂੰ ਮੁੱਧਾ ਮਾਰਿਆ ਹੁੰਦਾ। ਆਮ ਮੰਦਰ ਦੇਖੋ ਤੁਸੀਂ ਹਿੰਦੂਆਂ ਦੇ, ਬੜੀ ਭਾਰੀ ਸਪਿਰਚੁਅਲ ਚੀਜ਼ ਹੈ, ਸਾਡੀ ਰਿਸ਼ੀ ਮੁਨੀਆਂ ਤੋਂ ਲੈ ਕੇ ਸਾਡੀ ਇਹ ਖੋਜ ਹੈ ਹਿੰਦੂਇਜ਼ਮ ਦੀ। ਲੇਕਿਨ ਹਿੰਦੂਇਜ਼ਮਾਂ ਦੇ ਭਰਮਾਂ ਤੋਂ ਪਰੇ ਹੋ ਜਾਓ, ਸਿੱਖਾਂ ਦੀ ਸਾਰੀ ਦੁਨੀਆਂ ਭਗਤ ਹੈ, ਭਗਤ ਕੀ ਹੈ, ਭਗਤ ਵੀ ਹਿੰਦੂ ਭਗਤ ਸੀ, ਪਰ ਭਰਮਾਂ ਤੋਂ ਪਰੇ ਹੋ ਗਏ। ਇਸ ਕਰਕੇ ਇਹ ਖੋਜਾਂ ਹੈ, ਅੰਦਰ ਹੈ ਕਮਲ, ਇਹ ਉਹ ਜਿਹੜਾ ਕਮਲ ਹੈ ਅੰਦਰ ਮੁੱਧਾ ਪਿਆ। ਇਸੇ ਤਰ੍ਹਾਂ ਹੀ ਹਰ ਮੰਦਰ ਦੇ ਉੱਤੇ ਉਲਟਾ ਫੁੱਲ ਬਣਾ ਕੇ ਉਹਦੀਆਂ ਪੱਤੀਆਂ ਬਣਾ ਕੇ ਉਹਨੂੰ ਮੁੱਧਾ ਕੀਤਾ ਹੁੰਦਾ, ਉਹਨੂੰ ਕਮਲ ਮੁੱਧਾ ਹੈ ਸਾਡੇ ਅੰਦਰ, ਉਹਦੇ ਅਭਿਆਸ ਨਾਲ ਗੁਰੂ ਦੀ ਕਿਰਪਾ ਨਾਲ ਸਿੱਧਾ ਹੋ ਜਾਂਦਾ ਹੈ। ਤਿੰਨ ਚੀਜ਼ਾਂ ਇਹਦੇ ਚੋਂ ਪਹਿਲਾਂ ਨਿਕਲਦੀਆਂ, ਜਦੋਂ ਸਿੱਧਾ ਹੁੰਦਾ ਹੈ ਇਹਦੇ ਚੋਂ ਰੇਤ ਨਿਕਲਦੀਆਂ, ਲਾਈਟ ਆਉਣੀ ਸ਼ੁਰੂ ਹੋ ਜਾਂਦੀ। ਦੂਸਰੀ ਚੀਜ਼ ਹੈ ਹਿਰਦੇ ਹਰ 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 ਧੋਨੇ ਉਪਜੀ, ਇਹਦੇ ਚੋਂ ਫਿਰ ਧੁੰਨ ਉੱਠਦੀ ਹੈ, ਜਿਹ ਚ ਮਨ ਮੋਹਿਆ ਜਾਂਦਾ। ਮਨ ਜਦੋਂ ਅੰਦਰ ਦੇਖਦਾ ਵੀ ਆਹ ਲੋਕ ਕਿੱਥੋਂ ਆ ਰਹੀ, ਆਹ ਧੁੰਨ ਕਿੱਥੋਂ ਸੁਣ ਲੱਗ ਪਈ ਮੈਨੂੰ ਅੰਦਰੋਂ ਹੀ। ਤੀਸਰੀ ਚੀਜ਼ ਹੁੰਦੀ ਖੁਸ਼ਬੂ, ਇੰਨੀ ਖੁਸ਼ਬੂ ਆਉਣ ਲੱਗ ਪੈਂਦੀ ਉਹ ਬਾਹਰ ਢੂੰਡਦਾ ਵੀ ਖਰ ਕਿੱਥੇ ਹੈ, ਤੇ ਉਹਦੇ ਅੰਦਰੋਂ ਆਉਂਦੀ ਹੁੰਦੀ ਹਿਰਨ ਦੀ ਧੁਨੀਆਂ ਨੂੰ। ਇਹ ਖਾਸ ਬਾਣੀ ਚ ਕਈ ਥਾਂ ਤਿੰਨ ਵੱਡੀਆਂ ਚੀਜ਼ਾਂ ਹੈ ਜਿਹੜੀਆਂ ਇਸ ਕਮਲ ਦੇ ਸਿੱਧੇ ਹੋਣ ਨਾਲ ਆਉਂਦੀਆਂ। ਉਲਟ ਕਮਲ ਬਿਕਸਿਓ, ਸਭ ਕੁਛ ਇਹ ਹੈ। ਉਹ ਚ ਪਹਿਲਾਂ ਲਾਈਟ ਆਏਗੀ, ਖੁਸ਼ਬੂ ਆਏਗੀ, ਨਾਦ ਵੱਜਣਗੇ, ਧੁਨੀ ਉਠੇਗੀ, ਹਿਰਦੇ ਹਰ 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 ਤੁਹਾਨੂੰ ਉਪਜੀ। ਔਰ ਜੂੰ ਜੂੰ ਫਿਰ ਹੋਰ ਜਪੇਗਾ ਨਾਮ, ਹੋਰ ਕਲਾ ਵੱਧਦੀਆਂ ਆ ਰਹੇ, ਫਿਰ ਜਿਹੜੀ ਪ੍ਰਕਾਸ਼ ਹੈ ਅੰਦਰੋਂ ਨਿਕਲ ਕੇ ਬਾਹਰ ਫੈਲਣਾ ਸ਼ੁਰੂ ਹੋ ਜਾਂਦਾ। ਇਹ ਫਿਰ ਬਾਹਰ ਫੈਲਦਾ ਫੈਲਦਾ ਇੰਨਾ ਜ਼ਿਆਦਾ ਫੈਲ ਜਾਂਦਾ, ਤੇਰੇ ਭਾਵਨਾ ਚ ਫੈਲ ਜਾਂਦਾ ਹੈ ਪ੍ਰਕਾਸ਼, ਧੁਨੀ ਵੀ ਤੇਰੇ ਭਾਵਨਾ ਚ ਫੈਲ ਜਾਂਦੀ ਹੈ। ਇਸ ਕਰਕੇ ਖੁਸ਼ਬੂ ਹੀ ਖੁਸ਼ਬੂ, ਸਾਰਾ ਮੁੱਛ, ਸਾਰਾ ਜਨਮ ਹੀ ਉਹਦਾ ਤਨ। ਇਹ ਚੀਜ਼ਾਂ ਉਹ ਜਿਹੜੇ ਲਿਖ ਕਰ ਗਏ ਉਹ ਲਿਖ ਰਹੇ ਨੇ। ਇਸ ਕਰਕੇ ਆਈਡੀਓਲੋਜੀ ਨਹੀਂ ਹੈ, ਸੱਚੋ ਹੀ ਸੱਚ ਹੈ। ਤਿੰਨ ਚੀਜ਼ਾਂ ਆਮ ਬਾਣੀ ਚ ਮਿਲਣਗੀਆਂ ਇਹਦੇ ਕਮਲ ਦੇ ਨਾਲ। ਇਹ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਹੈ, ਆਂਧੀ ਪਾਛੇ ਜੋ ਜਲ ਵਰਖੇ ਤੈ ਤੇਰਾ ਜਨ ਪੀਨਾ, ਕਹੋ ਕਬੀਰ ਮਨੇ ਪਿਆ ਪਰਗਾਸਾ। ਉਹਦੇ ਭਾਣ ਜਬ ਚੀਨਾ, ਜਿੱਦਾਂ ਲਾਲ ਲਾਲ ਸੂਰਜ ਸਵੇਰੇ ਚੜਦਾ ਹੈ, ਏਦਾਂ ਅੰਦਰੋਂ ਚੜਨਾ ਸ਼ੁਰੂ ਹੋ। ਕਈ ਕੁਛ ਹੁੰਦਾ ਜਿਹਦੇ ਵਿਚ ਬੰਦਾ ਖਿਵਾ ਹੋ ਜਾਂਦਾ, ਕਈ ਪਹਿਲੀ ਝਲਕ ਸਹਾਰ ਨਹੀਂ ਸਕਦੇ। ਜੇ ਕਿਰਪਾ, ਜੇ ਵੱਡੀ ਕਮਾਈ ਜਾਂ ਨਾਮ ਜਪਣ ਵਾਲੇ ਦਾ ਸੰਗ ਨਾ ਹੋਵੇ, ਇਹਨਾਂ ਚੀਜ਼ਾਂ ਨੂੰ ਦੇਖ ਕੇ ਪਾਗਲ ਹੋ ਜਾਂਦੇ ਨੇ, ਮਸਤ ਹੋ ਜਾਂਦੇ ਨੇ, ਸਾਰੀ ਉਮਰ ਲਈ ਬੋਲਣਾ ਹੀ ਬੰਦ ਕਰ ਦਿੰਦੇ ਨੇ। ਕਈ ਕੁਛ ਹੋ ਜਾਂਦਾ ਹੈ, ਪਰ ਉਸੇ ਲਈ ਫਿਰ ਸੰਗਤ ਜ਼ਰੂਰੀ ਹੈ। ਨਾਮ ਜਪਣ ਵਾਲਿਆਂ ਦੀ ਸੰਗਤ, ਸ਼ਬਦਾਂ ਦੀ ਠੀਕ ਖੋਜ, ਉਹ ਫਿਰ ਜੋ ਜੋ ਹੋਰ ਕਮਾਈ ਕਰਦਾ ਹੈ, ਸਮਾਉਣੀਆਂ ਜਾਂਦੀਆਂ ਚੀਜ਼ਾਂ। ਤੇ ਇੱਥੇ ਇਸੇ ਕਰਕੇ ਲਿਖਿਆ ਹਿਰਦੈ ਕਾਮਲ। ਹੁਣ ਹਿਰਦਾ ਹਾਰਟ ਨਹੀਂ, ਕੋਈ ਜਿਸਮ ਦਾ ਅੰਦਰਲਾ ਹਿੱਸਾ ਨਹੀਂ। ਡਾਕਟਰ ਸਾਰੇ ਕਿਡਨੀ ਲੱਭ ਲੈਣਗੇ, ਹਾਰਟ, ਪੈਂਕਰੀਆ, ਸਭ ਚੀਜ਼ਾਂ ਆਪਰੇਸ਼ਨ ਕਰਕੇ ਲੱਭ ਲੈਣਗੇ। ਇਹਨਾਂ ਨੂੰ ਕਹੋ ਹਿਰਦਾ ਲੱਭ ਕੇ ਦੱਸ। ਆਹੋ ਹੀ ਸਾਡਾ ਗਿਆਨ ਹੈ, ਸਾਡਾ ਗਿਆਨ ਇਹ ਜਿਹੜਾ ਸਪਿਰਚੁਅਲ ਗਿਆਨ ਹੈ, ਬ੍ਰਹਮ ਗਿਆਨ, ਇਹ ਕਿਤੇ ਉੱਚਾ ਫਿਜ਼ੀਕਲ ਸਾਇੰਸ ਨਾ, ਜਿਹੜਾ ਮਟੀਰੀਅਲ ਸਾਇੰਸ ਹੈ, ਇਹਨਾਂ ਨਾ ਭਾਵੇਂ ਚੰਦ ਤੱਕ ਪਹੁੰਚ ਜਾਣ, ਕੁਛ ਇਹ ਬਣਾ ਲੈਣ, ਇਹਨਾਂ ਦੀ ਖੋਜ ਸਪਿਰਚੁਅਲ ਖੋਜ ਦਾ ਮੁਕਾਬਲਾ ਨਹੀਂ ਕਰ ਸਕਦੀ। ਇੱਕ ਚੀਜ਼ ਨਹੀਂ ਆਪਣੇ ਅੰਦਰ ਦੇਖ ਸਕਦੀ। ਤਾਂ ਕਰਕੇ ਸਪਿਰਚੁਅਲਿਜ਼ਮ ਹੀ ਅਸਲ ਜੀਵਨ ਹੈ, ਰੱਬ ਨੂੰ ਜੇ ਮਿਲਣਾ ਹੈ। ਬਾਕੀ ਮਟੀਰੀਅਲ ਇਹ ਮਾਇਆ ਹੈ, ਮਾਇਆ ਦੀ ਖੋਜ ਕਰੀ ਚੱਲੋਗੇ, ਉਹ ਜੋ ਖੋਜੋ ਉਹ ਤੁਹਾਨੂੰ ਮਿਲੇਗਾ। ਦੇਖਿਆ ਆਹ ਜਿਹੜੀ ਚੀਜ਼ ਹੈ, ਇਹਨਾਂ ਨੂੰ ਦੇਖੋ ਕਿੰਨੇ ਇਲੈਕਟ੍ਰੋਨਿਕ ਇੱਕ ਮੋਲੀਕਿਊਲ, ਕਿਸ ਤਰ੍ਹਾਂ ਕਿੰਨੀਆਂ ਤਾਕਤਾਂ ਲੱਭੀਆਂ ਲਿਖਣਾ, ਇਹਨਾਂ ਨੂੰ ਕੋਈ ਹਿਰਦਾ ਲੱਭ ਕੇ ਦੱਸ ਦੇ।
ਹਿਰਦੈ ਕੰਮ ਪਰਗਾਸਿਆ, ਜੋਤੀ ਜੋਤੇ ਮਿਲਾਏ, ਜੋਤੀ ਜੋਤੇ ਮਿਲਾਏ।
ਜਿੱਦਾਂ ਇੱਕ ਬਹੁਤ ਵੱਡੀ ਮੋਮਬੱਤੀ ਜਲ ਰਹੀ ਹੋਵੇ, ਉਹਦੇ ਲਾਗੇ ਇੱਕ ਨਿੱਕੀ ਜੀ ਮੋਮਬੱਤੀ ਲਿਆ ਦਿਓ, ਨਾਲ ਲਈ ਚਲੋ ਉਹਦੀ ਫਲੇਮ ਦੇ ਵਿੱਚ ਵਾੜ ਦਿਓ, ਦੋਨਾਂ ਦੀ ਇੱਕੋ ਜੋਤ ਹੋ ਜਾਏ। ਇਸ ਤਰ੍ਹਾਂ ਹਰ ਆਤਮਾ ਪਰਮਾਤਮਾ ਚ ਮਿਲਦੀ ਹੈ, ਉਹ ਬਹੁਤ ਇਹਨੂੰ ਕਹਿੰਦੇ ਜੋਤੀ ਜੋਤ ਮਿਲਾਉਣਾ। ਜਾਂ ਪਾਣੀ ਹੈ, ਇੱਕ ਘੜਾ ਪਾਣੀ ਦਾ ਭਰਿਆ, ਉਹਦੇ ਵਿਚ ਇੱਕ ਬੰਦਾ ਦੂਸਰਾ ਗਲਾਸ ਪਾਣੀ ਦਾ ਲਿਆਉਂਦਾ ਹੈ, ਤੇ ਪਹਿਲਾ ਬੰਦਾ ਕਹਿੰਦਾ ਯਾਰ ਇਹ ਪਾਣੀ ਚ, ਤੇ ਪਾਣੀ ਮਿਲਾ ਦਿਓ, ਗਲਾਸ ਵਿਚ ਮਿਲਾ ਦਿੰਦਾ ਉਹਨੂੰ। ਫਿਰ ਪਹਿਲਾ ਬੰਦਾ ਕਹਿੰਦਾ ਯਾਰ ਮੈਨੂੰ ਉਹ ਗਲਾਸ ਵਾਪਸ ਕੱਢ ਕੇ ਲਿਆ ਦੇ ਪਾਣੀ ਚ, ਉਹ ਕਹਿੰਦਾ ਤੂੰ ਪਾਗਲ ਹੋ ਗਿਆ। ਕਹਿੰਦਾ ਨਹੀਂ ਮੈਨੂੰ ਉਹੋ ਹੀ ਪਾਣੀ ਜਿਹੜਾ ਤੂੰ ਗਲਾਸ ਚ ਪਾਇਆ ਸੀ ਨਾ, ਉਹ ਪਾਣੀ ਚੋਂ ਘੜੇ ਚੋਂ ਮੁੜ ਕੇ ਉਹ ਪਾਣੀ ਕੱਢ ਕੇ ਲਿਆ ਦੇ। ਕਹਿੰਦਾ ਉਹਦੇ ਪਾਣੀ ਨਾਲ ਪਾਣੀ ਮਿਲ ਗਿਆ, ਬਿੰਬੇ ਸੇਤੀ ਬਿੰਬ ਰਲਿਆ, ਜਲ ਸੇਤੀ ਜਲ ਰਲਿਆ। ਏਦਾਂ ਇਹ ਸਪਿਰਚੁਅਲਿਜ਼ਮ ਹੈ, ਰੱਬ ਦੇ ਵਿਚ ਐ ਮਿਲ ਜਾਂਦੇ ਹੈ, ਕੀ ਮਜਾਲ ਹੈ ਵਿਛੜ ਜਾਣ ਕਿਤੇ, ਉਹਦੇ ਵਿਚ ਹੀ ਮਿਲੇ ਹੁੰਦੇ ਹੈ। ਇਸ ਕਰਕੇ ਇਹ ਜੋਤੀ ਜੋਤ ਦਾ ਮਿਲਣਾ, ਜੋ ਜਲ ਸੰਗ ਜਲ 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 ਦਾ ਜਲ ਚ ਮਿਲਣਾ, ਇਹ ਜੋਤੀ ਮਿਲਣਾ, ਇਹ ਸਤਿਗੁਰੂ ਦਾ ਮਿਲਣਾ ਹੈ। ਇਹਨੂੰ ਕਹਿੰਦੇ ਸਤਿਗੁਰੂ ਦੇ ਵਿਚ, ਜਿੱਥੇ ਸਤਿਗੁਰੂ ਮਿਲਣ ਦਾ ਮਤਲਬ ਨਹੀਂ ਆਇਆ ਮੈਟ ਸਤਿਗੁਰੂ ਵੀ ਮੈਂ ਮਿਲਿਆ ਸੀ, ਸਤਿਗੁਰੂ ਜਾਂਦਾ ਸੀ ਰਾਸਤੇ ਚ, ਮੈਨੂੰ ਮਿਲਿਆ। ਮਿਲਣ ਦਾ ਮਤਲਬ ਹੈ ਵਿਚ ਮਿਲ ਜਾਣਾ, ਜਿੱਥੇ ਲੱਭਦਾ ਚੱਕ ਲੱਗੇ ਚਾਕਰੀ, ਨਾਲੇ ਗਰਭਵਾਦ ਗੱਲਾਂ ਕਰੇ, ਘਨੇਰੀਆਂ ਖਸਮ ਨਾ ਪਾਏ, ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਸਮਾਏ ਮਾਨ ਨਾਨਕ ਜਿਸ ਨੂੰ ਲੱਗਾ ਇਸ ਮਿਲੇ ਲੱਗਾ ਸੋ ਪ੍ਰਮਾਣ, ਵਿੱਚ ਹੀ ਮਿਲ ਜਾਣਾ, ਜੋਤ ਦੇ ਜੋਤ ਪਾਣੀ ਦੇ ਪਾਣੀ, ਉਹ ਹੈ ਸਾਡਾ ਮਿਲਣਾ। ਔਰ ਇਹ ਉਹ ਇੱਥੇ ਉਹ ਚੀਜ਼ ਆਏਗੀ, ਇਹ ਸਾਰੀਆਂ ਚੀਜ਼ਾਂ ਹਿਰਦੇ ਕਮਲ ਪ੍ਰਗਾਸਿਆ ਤੇ ਜੋਤੀ ਨਾਲ ਜੋਤ ਮਿਲ ਜਾਂਦੀ ਹੈ। ਹਿਰਦੈ ਕਮ
ਅਰਗਾਸਿਆ ਜੋਤੀ ਜੋਤ ਮਿਲਾਏ ਜੋਤੀ ਜੋਤ
ਮਿਲਾਏ ਆ ਗਏ ਅੱਗੇ ਸਤਿਗੁਰ ਦਾ ਮਿਲਣਾ ਦੇਖ
ਨਾਨਕ ਸਤੇ ਗੁਰ ਤਿੰਨ ਕੋ ਮੇਲਿਓਨ ਜਿਨ ਤੋਰੇ ਮਸਤਿਕ ਭਾਗ ਲਿਖਾਏ ਜਿਨ ਤੋਰੇ ਮਸਤਿਕ ਭਾਗ ਲਿਖਾਏ ਜਿਨ ਤੋਰੇ ਮਸਤਿਕ ਭਾਗ ਲਿਖਾਏ ਨਾਨਕ ਸਤੇ ਗੁਰ ਤਿੰਨ ਕੋ ਮੇਲਿਓਨ ਜਿਨ ਤੋਰੇ ਮਸਤਕ ਭਾਗ ਲਿਖਾਏ
ਹੁਣ ਏਡਾ ਵੱਡਾ ਸ਼ਲੋਕ ਇੱਥੋਂ ਬਾਅਦ ਆ ਦੇਖੋ ਮਹਾਰਾਜ ਕਿੱਥੇ ਆਉਣ ਲੱਗੇ ਕਹਿੰਦੇ ਸਾਰੇ ਗ੍ਰਿਸਤੀ ਇਹ ਚੀਜ਼ ਲੈ ਸਕਦੇ ਹੈ ਇਹ ਸਤਿਗੁਰੂ ਦੀ ਸ਼ਰਨ ਪੈ ਕੇ ਪਰ ਉਹਨਾਂ ਚ ਕੀ ਹੈ ਉਹਨਾਂ ਚ ਆਹ ਚੀਜ਼ ਹੈ
ਅੰਦਰੇ ਤ੍ਰਿਸ਼ਨਾ ਆਗੇ ਹੈ ਮਨਮੁਖ ਭੁੱਖ ਨ ਜਾਏ ਮਨਮੁਖ ਭੁੱਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜੇ ਰਿਹਾ ਲਪਟਾਏ ਕੂੜੇ ਰਿਹਾ ਲਪਟਾਏ ਅਨ ਦਿਨ ਚਿੰਤਾ ਚਿੰਤਵੈ
ਇਹ ਸਾਨੂੰ ਸਪਿਰਚੁਅਲ ਸਟੇਜਾਂ ਅਟੇਨ ਕਰਨੀਆਂ ਪੈਣੀਆਂ ਹੈ ਆਮ ਜਿਹੜਾ ਅਸੀਂ ਆ ਗਿਆਨ ਜੇ ਕਿਸੇ ਨੇ ਸਮਝਣਾ ਹੈ ਕਿਤੇ ਪਹੁੰਚਣਾ ਹੈ ਸਾਰੀਆਂ ਚੀਜ਼ਾਂ ਅਸੀਂ ਕਰਕੇ ਦੇਖਣੀਆਂ
ਆਨ ਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਚਿੰਤਾ ਬੱਧਾ ਜਾਏ ਜੰਮਣ ਮਰਨ ਨ ਚੁੱਕੇ
ਚੁੱਕੀ ਦਾ ਮਤਲਬ ਮਿਸ ਨੀ ਹੁੰਦਾ ਜੰਮਣ ਜਨਮ ਮਰਨ ਉਹ ਮਿਸ ਨੀ ਹੁੰਦਾ
ਜੰਮਣ ਮਰ ਨਾ ਚੁੱਕੇ ਹੋ ਮੈਂ ਕਰਮ ਕਮਾਏ ਹੋ ਮੈਂ ਕਰਮ
ਇੱਥੇ ਇੱਕ ਹੋਰ ਬਹੁਤ ਵੱਡੀ ਸੱਚਾਈ ਮਿਲਦੀ ਹੈ ਵੀ ਹਰ ਬੰਦੇ ਨੂੰ ਮਰਨ ਤੋਂ ਬਾਅਦ ਪਸ਼ੂਆਂ ਦਾ ਜਨਮ ਨਹੀਂ ਮਿਲ ਜਾਂਦਾ ਕਦੇ ਜੂਨ ਚ ਨਹੀਂ ਜਾਂਦੇ ਉਹ ਮੁੜ ਕੇ ਬੰਦੇ ਬਣਦੇ ਉਹ ਮੁੜ ਕੇ ਫੇਰ ਹਮੇ ਚ ਕਰਮ ਪਰ ਹਰ ਵਾਰੀ ਜਨਮ ਹਾਰ ਕੇ ਜਾਂਦੇ ਆ ਇਹ ਮਾਨਸ ਇਹ ਯੁੱਗ ਯੁੱਗਾਂ ਤੋਂ ਕਈ ਬੰਦੇ ਤੋਂ ਬੰਦੇ ਬਣਦੇ ਆ ਰਹੇ ਉਸੇ ਟੱਬਰ ਚ ਬੱਚੇ ਉਸੇ ਕੀ ਪੁੱਤ ਉਸੇ ਕੀ ਉਸੇ ਮੋਹ ਦੇ ਜਾਲ ਟੁੱਟਦੇ ਨੀ ਚਿੰਤਾ ਦੇ ਉਹ ਚਿੰਤਾ ਰਹਿੰਦੀ ਹੈ ਮੁੜ ਕੇ ਆ ਜਾਂਦੇ ਆ ਅਸੀਂ ਮਤਲਬ ਇਹ ਚੀਜ਼ਾਂ ਐਸੀਆਂ ਹੈ ਜਿੱਥੋਂ ਬੰਦੇ ਨੂੰ ਇਹ ਹੌਸਲਾ ਮਿਲਦਾ ਵੀ ਰੱਬ ਕਿੱਡਾ ਦਿਆਲੂ ਯਾਨੀ ਚਿਰ ਅਸੀਂ ਲਿਖ ਜੂਨਾਂ ਚ ਨੀ ਭੇਜ ਦੇਗਾ ਨਹੀਂ ਉਹ ਬਹੁਤ ਬੰਜਰ ਪਾਪ ਕਿਸੇ ਨੇ ਕੀਤੇ ਹੋਣ ਜਾਂ ਕਿ ਉਹਦੀ ਨਾ ਨਾ ਲੇਕਿਨ ਆਮ ਬੰਦੇ ਤੋਂ ਬੰਦਾ ਹੈ ਮਾਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਹਿ
ਫੜੀ ਉਹਨਾਂ ਮੈਂ ਗੁਰੂ ਨਾਨਕ ਆਪਣੀ ਜਿਹੜੀ ਦੱਖਣੀ ਓਂਕਾਰ ਇੱਥੋਂ ਸ਼ੁਰੂ ਕਰਦੇ ਆ ਵੀ ਤੂੰ ਕਈ ਵਾਰੀ ਪਿਓ ਬਣਿਆ ਉਸ ਘਰ ਚ ਕਈ ਵਾਰੀ ਉਸੇ ਘਰ ਚ ਪੋਤਾ ਆ ਗਿਆ ਤੂੰ ਕਈ ਵਾਰੀ ਤੂੰ ਗੁਰੂ ਬਣਿਆ ਇਸ ਦਾ ਕਈ ਵਾਰੀ ਤੂੰ ਉਹਦਾ ਚੇਲਾ ਬਣਿਆ ਉਸੇ ਗੁਰੂ ਦਾ ਕਈ ਤੂੰ ਕਦੀ ਪਤਾ ਨਾ ਤੇਰਾ ਜੰਮਣ ਮਰ ਨਹੀਂ ਮੁੱਕਦਾ ਕਿਉਂਕਿ ਉੱਥੇ ਕਨੈਕਸ਼ਨ ਜਿੱਥੇ ਹੁੰਦਾ ਉੱਥੇ ਬੰਦਾ ਮਰ ਕੇ ਆਉਂਦਾ ਹੈ ਇਸ ਕਰਕੇ ਇਹ ਜਿਹੜਾ ਜੰਮਣ ਮਰਨ ਹੈ ਇੱਥੋਂ ਮਤਲਬ ਇਹ ਨੀ ਵੀ ਸਾਨੂੰ ਬਾਅਦ ਪਸ਼ੂਆਂ ਨੂੰ ਜਨਮ ਮਿਲ ਜਾਂਦਾ ਹੈ ਬੜੀ ਹੌਸਲੇ ਵਾਲੀ ਲਾਈਨ ਹੈ ਵੀ ਅਸੀਂ ਫੇਰ ਆਣ ਕੇ ਹਉਮੈ ਚ ਹੀ ਕੰਮ ਕਰ ਜਾਂਦੇ ਹਉਮੈ ਜਿਹੜੀ ਹੈ ਇਹ ਟੁੱਟਦੀ ਨੀ ਹੈ ਸਾਡਾ ਜੰਮਣ ਮਰਨ ਮੁੱਕਦਾ ਨੀ ਹੈ
ਜੰਮਣ ਮਰਨ ਨਾ ਚੁੱਕੇ ਹਾਂ ਮੈਂ ਕਰਮ ਕਮਾ
ਮੈਂ ਤੁਹਾਨੂੰ ਮੈਂ ਚੰਡੀਗੜ੍ਹ ਦੀਆਂ ਟੇਪਾਂ ਚ ਖਾਸ ਹੁਣੇ ਦੀਆਂ ਜਿਹੜੀ ਵਰਤੀ ਕਹਾਣੀ ਮੈਂ ਦੱਸੀ ਹੈ ਉਹਦੇ ਚ ਆਪ ਜਿਹਨਾਂ ਦੇ ਘਰ ਮੈਂ ਰਹਿੰਦਾ ਸੀ ਕਰਨਲ ਸਾਹਿਬ ਦੇ ਘਰ ਜਿੱਥੇ ਮੈਂ ਟਿਕਾਣਾ ਸੀ ਜਿੱਥੇ ਮੈਂ ਉਹਨਾਂ ਦੇ ਘਰੋਂ ਭੈਣ ਜੀ ਨੇ ਗੱਲ ਸੁਣਾਈ ਕਹਿੰਦੇ ਭੈਣ ਜੀ ਹੁਣੇ ਹੁਣੇ ਵੀਰ ਜੀ ਇੱਕ ਗੱਲ ਵਰਤੀ ਹੈ ਹੈਰਾਨਗੀ ਦੀ ਗੱਲ ਹੈ ਵੀ ਜਲੰਧਰ ਚ ਇੱਕ ਫੈਮਿਲੀ ਇੱਥੇ ਚੰਡੀਗੜ੍ਹ ਚ ਆਈ ਆ ਤੇ ਉਹਨਾਂ ਨੇ ਆਪਣੀ ਸੱਚੀ ਕਹਾਣੀ ਦੱਸੀ ਹੈ ਭਾਈ ਸਾਡੇ ਨਾ ਉਹਨਾਂ ਦੇ ਘਰ ਇੱਕ ਲੜਕੀ ਪੈਦਾ ਹੋਈ ਉਹ ਲੜਕੀ ਨਾ ਜੰਮਣ ਤੋਂ ਬਾਅਦ ਜਦੋਂ ਬੋਲਣ ਲੱਗ ਪਈ ਸਾਰੀ ਤੇ ਉਹ ਆਪਣੇ ਘਰਦਿਆਂ ਨੂੰ ਕਹਿੰਦੀ ਚਲੋ ਮੈਂ ਤੁਹਾਨੂੰ ਆਪਣਾ ਪਹਿਲਾ ਘਰ ਦੱਸਾਂ ਤੇ ਉਹ ਉਸ ਮੁਹੱਲੇ ਚ ਹੋਈ ਉੱਥੇ ਹੁਣ ਕੇ ਫਿਰ ਉਹਨੇ ਜਨਮ ਲਿਆ ਕਹਿੰਦੇ ਉਸ ਮੁਹੱਲੇ ਚ ਜਾ ਕੇ ਸਾਡੀ ਉਂਗਲੀ ਫੜ ਕੇ ਮਾਂ ਪਿਓ ਦੀ ਉਹ ਜਿਹੜੀ ਦੱਸਣ ਵਾਲੇ ਕਹਾਣੀ ਸਾਰੀ ਕਹਿੰਦੀ ਜੀ ਉਹ ਫੜ ਕੇ ਤੇ ਸਾਨੂੰ ਐਨ ਲੈ ਗਈ ਕਹਿੰਦੀ ਆਹ ਸੀ ਘਰ ਮੇਰਾ ਇੱਥੇ ਖੇਲਦੀ ਹੁੰਦੀ ਸੀ ਮੈਂ ਇੱਥੇ ਸਾਰਾ 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 ਕੁਝ ਦੱਸੀ ਗਿਆ ਤੇ ਉਹ ਜਿਹੜਾ ਬੰਦਾ ਸੀ ਉਹ ਕਹਿਣ ਲੱਗਾ ਕਿ ਤੂੰ ਫਿਰ ਕਿਸ ਤਰ੍ਹਾਂ, ਉਹ ਜਿਹੜਾ ਬੰਦਾ ਜਿਹਦੇ ਘਰ ਜਾ ਕੇ ਦੱਸਿਆ ਨਾ, ਉਸ ਕੁੜੀ ਨੂੰ ਦੇਖ ਕੇ ਤੇ ਲੁਕ ਗਿਆ, ਲੋਕੇ ਤੇ ਜਾ ਕੇ ਰੋਣ ਲੱਗ ਪਿਆ। ਉਸ ਨੂੰ ਦੇਖ ਕੇ ਬਾਅਦ ਆ ਗਏ ਸਾਰੇ, ਉਹਨਾਂ ਨੇ ਅਗਲੇ ਦਿਨ ਜਾ ਕੇ ਉਹਨੂੰ ਪੁੱਛਿਆ ਜੀ ਤੁਸੀਂ ਕੀ ਗੱਲ ਇਹ? ਕਹਿੰਦੇ ਜੀ ਇਹ ਜਿਹੜੀ ਕੁੜੀ ਹੈ ਨਾ ਤੁਹਾਡੇ ਘਰ ਆਈ, ਇਹ ਮੇਰੀ ਕੁੜੀ ਸੀ ਤੇ ਮੈਂ ਇਹਦੀ ਮਾਂ ਮਰ ਗਈ, ਮੈਂ ਦੂਜਾ ਵਿਆਹ ਕਰਾ ਲਿਆ ਤੇ ਉਸ ਨਾ ਮੇਰੀ ਘਰ ਵਾਲੀ ਨੇ ਇਹਨੂੰ ਬਹੁਤ ਤੰਗ ਕੀਤਾ, ਬਹੁਤ ਕੰਮ ਲਿਆ ਕਰਨਾ ਹਾਰ ਕੇ ਸਾਰਾ, ਔਰ ਇੱਥੇ ਤੱਕ ਕੇ ਵੀ ਇਹਦੀ ਮੌਤ ਹੋ ਗਈ। ਔਰ ਇਹ ਜੋ ਗੱਲਾਂ ਕਹਿ ਰਹੀ ਹੈ ਬਿਲਕੁਲ ਠੀਕ। ਉਥੋਂ ਬਾਅਦ ਉਹ ਸਾਰੇ ਮਤਲਬ ਇਹ ਚੀਜ਼ਾਂ ਹੁੰਦੀਆਂ ਹੈ, ਬੰਦਾ ਉਸੇ ਥਾਂ ਹੀ ਮੁੜ ਕੇ ਜਨਮ ਲੈਂਦਾ ਹੈ। ਮੁੜ ਕੇ ਦੱਖਣੀ ਓਂਕਾਰ ਪੜ੍ਹ ਕੇ ਦੇਖੋ ਤੁਸੀਂ ਕਦੇ, ਬਾਬੇ ਨਾਨਕ ਦੀ ਬਾਣੀ, ਉਸੇ ਘਰ ਚ ਪੋਤਾ ਹੈ, ਉਸੇ ਘਰ ਚ ਪੋਤਾ ਆਉਂਦਾ, ਇਹ ਸਾਰਾ ਲੈਣਾ ਦੇਣਾ ਹੈ, ਮੁਕਦਾ ਨਹੀਂ। ਕਰਮ ਦਾ ਫਲ ਮਤ ਸਮਝੋ। ਇਸੇ ਕਰਕੇ ਮਹਾਰਾਜ ਨੇ ਕਿਹਾ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ, ਉਹ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤੇ ਚਾਇਆ ਬਣ। ਅਸੀਂ ਜ਼ਿੰਦਗੀ ਚ ਧਰਮ ਦਾ ਕੰਮ ਕਰਨਾ, ਪਾਪ ਤੋਂ ਬਚੀਏ ਅਸੀਂ। ਇਸ ਕਰਕੇ ਐਸੀਆਂ ਚੀਜ਼ਾਂ, ਕਿਉਂਕਿ ਫਲ ਨਹੀਂ, ਫਲ ਕਰਮ ਦਾ ਬੀਜ ਨਹੀਂ ਨਾਸ ਹੁੰਦਾ, ਜਨਮਾਂ ਜਨਮਾਂ ਤੱਕ ਭੋਗਣਾ ਪਊਗਾ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹ ਸੱਚੀ ਹੈ। ਅਸੀਂ ਉਧਰ ਉਧਰ ਸਾਰੀਆਂ ਅਸੀਂ ਹਜ਼ਾਰਾਂ ਉਦਾਹਰਣ ਦੇ ਸਕਦੇ ਹੁਣ ਵੀ, ਪਰ ਅਸੀਂ ਗੁਪਤ ਰੱਖੀਆਂ। ਲੇਕਿਨ ਆਹ ਚੰਡੀਗੜ੍ਹ ਦੇ ਵਿਚ ਸਾਰਾ ਹਾਲੀ ਚੀਜ਼ਾਂ ਵਰਤ ਰਹੀਆਂ, ਔਰ ਇਹ ਚੀਜ਼ ਮੰਨਣੀ ਪਊਗੀ ਭਈ ਜਿਹੜਾ ਚਿੰਤਾ ਹੈ ਇਹੋ ਸਾਰੀ ਚੀਜ਼, ਇਹਦਾ ਜਨਮ ਮਰਨ ਨਹੀਂ ਮੁੱਕਦਾ। ਜੰਮਣ ਮਰਨ ਨਾ ਚੂਕੈ ਹਾਂ ਮੈਂ ਕਰਮ ਕਮਾਏ, ਹਾਂ ਮੈਂ ਕਰਮ ਕਮਾਏ ਗੋਰ ਸਰਣਾਈ ਉਬਰੈ। ਐਵੇਂ ਤਾਂ ਨਹੀਂ ਕਿਹਾ ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ, ਇਹ ਸੰਯੋਗ ਵਿਯੋਗ ਸਾਰਾ ਸਾਰਾ ਕੁਛ ਬਣੇ ਆ, ਇਹ ਸਾਰਾ ਸਿਸਟਮ ਐਸਾ ਹੈ। ਇਹ ਕਰਮ ਕਾਂਡ ਦਾ ਚੈਪਟਰ ਹੈ, ਜੇ ਨਾਮ ਜਪ ਗਏ ਇਹ ਸਾਰੇ ਕਰਮ ਦਗਧ ਹੋ ਸਕਦੇ, ਸਭ ਕੁਛ ਹੋ ਸਕਦਾ। ਐਸਾ ਦਿਆਲ ਹੈ ਸਤਿਗੁਰੂ, ਉਹਨੇ ਚੈਨਲ ਇੱਕ ਐਸੀ ਰੱਬ ਨਾਲ ਰੱਖੀ ਹੈ ਵੀ ਬੰਦਗੀ ਕਰ ਔਰ ਸਾਰਾ ਆ ਮੈਂ ਤੈਨੂੰ ਗੱਲ ਨਾਲ ਲਾਉਣਾ, ਸਭ ਕੁਛ ਮਿਟਾ ਦੂੰ ਤੇਰੇ ਜਨਮ ਜਨਮ ਕੇ ਪਾਪ ਕਰਮ ਕੋ ਕੱਟ ਮਾਰਾ ਲੀਜਾ ਰੇ। ਇਹ ਬੰਦਗੀ ਹੈ, ਨਾਮ ਜਪਣਾ ਹੈ, ਪਰ ਇਹਨੂੰ ਕੁਛ ਸਮਝੇਗਾ ਨੀ। ਉਸੇ ਤਰ੍ਹਾਂ ਹੀ ਧਰਮ ਦੇ ਵਿਚ ਵੀ ਕਰਮ ਕਾਂਡ ਹੀ ਬਣੀ ਜਾਊਗਾ, ਧਰਮ ਦਾ ਕੰਮ ਨੀ ਕੀਤਾ। ਸਭ ਕੱਲ ਉਧਰੀ ਇੱਕ ਨਾਮ ਧਰਮ ਇੱਕ ਹੀ ਲਿਆਂਦਾ ਸੀ ਬਾਬੇ ਨਾਲ, ਦੀਵਾ ਬਾਲ ਦਿੱਤਾ ਸੀ ਬਲਿਓ ਚਿਰਾਗ ਅੰਧਿਆਰ ਮੈਂ। ਮਹੱਲਾ ਪੰਜਵਾਂ ਕਹਿੰਦੇ ਜਿੱਦਾਂ ਨੇਰੇ ਚ ਚਿਰਾਗ ਬਾਲ ਦੀ ਦਾ, ਇੱਦਾਂ ਇਸ ਗਿਆਨ ਦਾ ਨਾਮ ਜਪਣ ਦਾ ਚਿਰਾਗ ਬਾਲ ਦਿੱਤਾ ਕਿ ਕਰਮ ਕਾਂਡ ਤੋਂ ਬਚੋ, ਇਹਦੇ ਨਾਲ ਚੰਗਿਆਈਆਂ ਬੁਰਿਆਈਆਂ ਵੱਚ ਹੈ। ਧਰਮ ਹਦੂਰੇ ਜਿਹੜਾ ਧਰਮ ਹੈ ਸਾਡਾ ਉਹ ਹੈ ਨਾਮ ਜਪਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹਦੇ ਤੋਂ ਬਗੈਰ ਹਉਮੈ ਨੀ ਮਰਨੀ, ਸ਼ਬਦ ਦੀ ਕਮਾਈ ਤੋਂ ਬੈ ਜੰਮਣ ਮਰਨਾ ਨੀ ਮੁੱਕਣਾ।
ਜੰਮਣ ਮਰਨ ਨਾ ਚੂਕੈ ਹਾਂ ਮੈਂ ਕਰਮ ਕਮਾਏ, ਹਾਂ ਮੈਂ ਕਰਮ ਕਮਾਏ ਗੁਰ ਸਰਣਾਈ ਉਬਰੈ। ਨਾਨਕ ਲੈ ਛਡਾ,
ਨਾਨਕ ਛਾਪ ਹੈ, ਨਾਨਕ ਨਾ ਨੀ ਛਡਾਉਣਾ, ਉਹ ਸਤਿਗੁਰੂ ਨੇ ਛਡਾਉਣਾ।
ਨਾਨਕ ਲੈ ਛਡਾਏ, ਨਾਨਕ ਲੈ ਛਡਾ,
ਨਾਲ ਹੀ ਅੱਗੇ ਗਿਆਨ ਹੈ। ਇਹ ਨਾਨਕ ਨੀ ਹੈ ਜਿਹਨੇ ਛਡਾਉਣਾ, ਉਹ ਹੈ
ਸੱਤੇ ਗੁਰ ਪੁਰਖ ਹਾਰ ਧਿਆਇਦਾ, ਸਤ ਸੰਗ ਤੇ ਸੱਤੇ ਗੁਰ ਪਾਏ।
ਆ ਗਈ ਕਰਮਖੰਡ ਦੀ ਖੇਡ, ਉੱਤੇ ਚੜ ਗਏ ਨੇ ਉਸ ਉੱਥੇ ਜਾ ਕੇ
ਸੱਤੇ ਗੁਰ ਪੁਰਖ ਹਾਰੇ ਧਿਆਇਦਾ, ਸਤ ਸੰਗ ਤੇ ਸੱਤੇ ਗੁਰ ਪਾਏ, ਸਤ ਸੰਗ ਤੇ ਸੱਤੇ ਗੁਰ ਸੇਮ ਦੇ ਹਰ ਮੇਲੇ ਗੁਰ ਮੇਲਾਏ।
ਕਰਮਖੰਡ ਚ ਬੰਦਗੀ ਬੰਦਗੀ ਹੋ ਰਹੀ ਹੈ ਉੱਥੇ ਸਾਰੇ, ਇਹ ਨੀ ਵੀ ਮਰਨ ਤੋਂ ਬਾਅਦ ਜਾਂਦੇ ਆ, ਹੁਣ ਵੀ ਅਭਿਆਸੀ ਜਨ ਆਪਣੇ ਅੰਦਰ ਬੈਠੇ ਬੈਠੇ ਉੱਥੇ ਪਹੁੰਚ ਜਾਂਦੇ ਆ ਸਾਰੀਆਂ। ਬੇਗਮਪੁਰਾ ਸਹਿਰ ਕੋ ਨਾ ਆਵੇ ਜਾਵੇ ਨਿਸ਼ੰਗ, ਇਹ ਨੀ ਵੀ ਮਰਨ ਤੋਂ ਬਾਅਦ ਜਾਂਦੇ ਆ, ਮਰਨ ਤੋਂ ਬਾਅਦ ਤੇ ਉਹ ਮੁਕਤ ਹੁੰਦੇ ਆ। ਲੇਕਿਨ ਜਿਉਂਦੇ ਹੀ ਜੀ ਅਭਿਆਸੀ ਇੰਨੀਆਂ ਸਟੇਜਾਂ ਅਟੇਨ ਕਰਨੀਆਂ ਹੈ। ਸਤਿਗੁਰ ਪੁਰਖ ਜਿੱਥੇ ਸਤਸੰਗਤ ਹੈ ਉਹ ਕਰਮਖੰਡ ਦੀ ਖੇਡ ਹੈ।
ਸੱਤੇ ਗੁਰ ਪੁਰਖ ਹਰ ਧਿਆਇਦਾ, ਸਤ ਸੰਗ ਤੇ ਸੱਤੇ ਗੁਰ ਪਾਏ ਸਤ ਸੰਗ ਤੇ ਸੱਤੇ ਗੁਰ
ਹੁਣ ਇਹ ਕਰੀਏ ਜੀ ਸਾਰੀ ਸਿੱਖੀ ਜੀ ਅਸੀਂ ਆਪ ਕਰਦੇ ਰਹੇ
ਸਤਸੰਗਤ ਸਤਿਗੁਰ ਸੇਵ ਦੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਲੇ ਦੁਆਲੇ ਬੈਠੇ ਹਾਂ ਅਸੀਂ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਉਹ ਸਤਿਗੁਰ ਪਾਸ ਬੈਠਣ ਦਾ ਮਤਲਬ ਹੈ ਸਾਡਾ ਮਨ ਬਹਿ ਜਾਂਦਾ ਕਰਮ ਖੰਡ ਚ ਜਾ ਕੇ ਉਹਦੇ ਲਈ ਲਿਖਿਆ ਸਤ ਸਚਿਆਰ ਸਿੱਖ ਜਿਹੜੇ ਨੇ ਉਹਨਾਂ ਆਪਣਾ ਮਨ ਬਿਠਾਲ ਕੇ ਅੰਦਰ ਸਤਿਗੁਰੂ ਦੇ ਕੋਲ ਬਹਿ ਜਾਂਦੇ ਹੈ ਇਹ ਨਹੀਂ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾ ਰਲੇ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਡਾਸ ਅਸੀਂ ਉਹ ਟੋਕਾਂ ਲਾਉਣੀਆਂ ਦੁਨੀਆਂ ਤੇ ਜਿਹੜੇ ਸੀ ਉਹ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ ਉਹ ਵਲ ਛਲ ਘਰ ਚੱਤ ਕੱਢਦੇ ਫਿਰ ਜਾਏ ਰਲੇ ਕੁੜਿਆਰਾਂ ਪਾਸ ਵੀ ਜੇ ਸੱਚੇ ਕੂੜ ਨਾ ਗੱਡੀ ਕੋਈ ਵੇਖੋ ਕੋ ਨਿਰਜਾਤ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਅਸੀਂ ਬੜੀਆਂ ਮੁੰਡੀਆਂ ਲਾਉਣੀਆਂ ਫਿਰ ਐਂ ਪੜ ਭਰੇਪੀ ਅਸੀਂ ਗ੍ਰੰਥ ਸਾਹਿਬ ਦੇ ਆਈ ਸਾਰੇ ਕੀਰਤਨ ਕਰਨ ਵਾਲੇ ਸਚਿਆਰ ਸਿੱਖ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਏ ਰਲੇ ਉਹ ਹਉਮੈ ਦੀ ਖੇਡ ਹੈ ਇਹਨਾਂ ਦੇ ਸਟੇਜਾਂ ਤੇ ਜਾਏ ਨਾ ਬਾਣੀ ਸਮਝ ਕੇ ਇਹ ਕਰਮਖੰਡ ਦੀ ਖੇਡ ਹੈ ਬਹਿਣਾ ਮਨ ਦਾ ਬਹਿਣਾ ਹੈ ਸਚਿਆਰ ਸਿੱਖ ਜਿਹੜਾ ਆਪਣੇ ਮਨ ਨੂੰ ਬਿਠਾਲ ਕੇ ਅੰਦਰ ਸਤਿਗੁਰ ਕੋਲ ਜਾਂਦਾ ਆਹ ਗੱਲ ਹੈ ਸਾਰੀ ਉਹਦੀ ਸਾਰੀ ਉਮਰ ਤੁਹਾਨੂੰ ਮੈਂ ਸਵਾਹ ਖੁੱਲਣੇ ਸੀ ਸਾਡੇ ਤੇ ਤੇ ਪਾਰਾ ਹੀ ਆਏ ਚੜਿਆ ਸੀ ਵੀ ਹਾਂ ਸਚਿਆਰ ਸਿੱਖਾਂ ਸੀ ਇਸ ਕਰਕੇ ਇਹ ਸਾਰੇ ਕੂੜਿਆਂ ਵਾਲੇ ਕੰਮ ਹੈ ਜਿਹੜਾ ਕਿ ਬੰਦੇ ਆਪ ਹੀ ਉਹ ਭਰਮ ਪਾਉਂਦਾ ਆਪ ਹੀ ਲਾਉਂਦਾ ਇਸ ਕਰਕੇ ਇੱਕ ਲਫ਼ਜ਼ ਦਾ ਖੁੱਲਣਾ ਬੈਠੇ ਸਤਿਗੁਰ ਪਾਸ ਦਾ ਮਤਲਬ ਹੈ ਮਨ ਨੂੰ ਬਿਠਾਉਣਾ ਜਿੱਥੇ ਜਾਏ ਬਹੇ ਮੇਰਾ ਸਤੇ ਗੁਰੂ ਸੋ ਥਾਂ ਉਹ ਮੇਰ ਬਹਿਣਾ ਵੀ ਮੰਨਦਾ ਜਿੱਥੇ ਜਾ ਕੇ ਉਹ ਸਤਸੰਗਤ ਆਹ ਕਰਮ ਖੰਡ ਦੀ ਖੇਲ ਹੈ ਉਹ ਹੈ ਸਤਸੰਗਤ ਸਤੇ ਗੁਰ ਸੇਵ ਦੇ ਉਹਦਾ ਜੋ ਸੁਰੂਪੀ ਗੋਰਾ ਉਹ ਮਿਲਾਏਗਾ ਹਰ ਮੇਲੇ ਗੁਰ ਮੇਲਾਏ ਉਸ ਵੇਲੇ ਫਿਰ ਪਤਾ ਲੱਗਦਾ ਵੀ ਇਹ ਭਾਜ ਲੈ ਜਗਤ ਸੰਸਾਰ ਹੈ ਗੁਰ ਬੋਥੇ ਨਾਮੇ ਤਰਾਏ ਇਹ ਉਹਨਾਂ ਸਿੱਖਾਂ ਦੀ ਕਹਾਣੀ ਹੈ ਜਿਹੜੇ ਅੰਦਰ ਵੜੇ ਆ ਔਰ ਉਤਰ ਗਏ ਹੈ ਕਿਉਂ ਮਹਾਰਾਜ ਲਿਖਦੇ ਹਾਂ ਬਹੁਤ ਨਾਮੇ ਤਰਾਏ ਉਹ ਤਰਾਏ ਲੈ ਲਏ ਨੇ ਗੁਰਸਿੱਖੀ ਭਾਣਾ ਮਨ ਗੁਰਪੂਰਾ ਪਾਰੇ ਲੰਘਾਏ ਇਹ ਜਿਹੜੀ ਕਰਮਖੰਡ ਦੇ ਸਿੱਖ ਹੈ ਜਿਹਨਾਂ ਦੀ ਚੜਾਈ ਉੱਥੇ ਤੱਕ ਆਹ ਹਾਲਤ ਹੈ ਉਹਨਾਂ ਦੀ ਹਰ ਧੂੜ ਮੰਗ ਰਿਹਾ ਸ਼ਬਦ ਹਰ ਧੂੜ ਕਹਿੰਦੇ ਸਪਿਰਚੁਅਲ ਦਰਸ਼ਨੀ ਅਸੀਂ ਬਾਹਰ ਦੇ ਸਿੱਖਾਂ ਦੇ ਛਿੱਤਰਾਂ ਨੂੰ ਪੈਂਦੇ ਰਹਿੰਦੇ ਹਾਂ ਬਾਹਰ ਪੈਰ ਗੁਰਸਿੱਖਾਂ ਕੀ ਹਰ ਧੂੜ ਦੇ ਜੀ ਕਈ ਆ ਉਹ ਚਾਲੇ ਚੱਲੇ ਆ ਇਹਨਾਂ ਨਾ ਪੁਜਾਰੀ ਟੋਲੇ ਨਾ ਬਾਹਰ ਛਿੱਤਰ ਪਏ ਹੁੰਦੇ ਆ ਜੁੱਤੀਆਂ ਲਾ ਕੇ ਉਥੋਂ ਬਾਅਦ ਕਈ ਐਸੇ ਟ੍ਰੇਨਡ ਹੁੰਦੇ ਆ ਪੂਰੀ ਜੁੱਤੀ ਵੀ ਨੀ ਸਾਫ਼ ਕਰਦੇ ਹਰ ਜੁੱਤੀ ਨੂੰ ਚੱਕ ਕੇ ਹੱਥ ਲਾ ਅਗਲੀ ਜੁੱਤੀ ਨੂੰ ਚੱਕ ਕੇ ਹੱਥ ਲਾ ਫਿਰ ਸਾਰੀ ਥੱਲੇ ਨੀ ਐਵੇਂ ਹੱਥ ਫੇਰ ਕੇ ਇੱਧਰ ਸਵਾਦ ਤੇ ਧਾ ਦੇਣਾ ਉਹਨਾਂ ਦੀ ਜੁੱਤੀਆਂ ਪੋਲਿਸ਼ ਕਰਕੇ ਦਿਓ ਤੁਸੀਂ ਜਾਂ ਬੈਠੋ ਉੱਥੇ ਬੂਟ ਪੋਲਿਸ਼ ਲੈ ਕੇ ਸਾਰੇ ਉਹ ਮੈਂ ਜਦੋਂ ਦਾ ਕਹਿਣਾ ਦਿੱਲੀ ਉਹਨਾਂ ਨਾਲ ਸ਼ੁਰੂ ਕਰ ਦਿੱਤਾ ਕੰਮ ਕਹਿੰਦੇ ਜੁੱਤੀਆਂ ਚੜ੍ਹਨ ਦਾ ਕੀ ਫਾਇਦਾ ਜੇ ਕਿਸੇ ਦੀ ਜੁੱਤੀ ਉਹ ਲੈ ਕੇ ਆਪਣੀਆਂ ਜਿੱਦਾਂ ਬੂਟ ਪੋਲਿਸ਼ ਕਰਨ ਵਾਲੇ ਮੁੰਡੇ ਹੁੰਦੇ ਪਿੱਛੇ ਉਹ ਸੀਸ ਗੰਜ ਆਲੇ ਦੁਆਲੇ ਮੁੰਡੇ ਬਹਿਣ ਲੱਗ ਪਏ ਸਾਡੇ ਉਹਨਾਂ ਜਾ ਕੇ ਐ ਪੋਲਿਸ਼ ਕਰਨੀ ਜੁੱਤੀ ਸਾਰੀ ਐਂ ਨਹੀਂ ਪੈ ਗਈ ਇਹਦੇ ਕੋਲ ਪਲਾ ਵੀ ਆ ਜੁੱਤੀ ਚੱਕ ਕੇ ਐਂ ਪਾ ਕੇ ਅਗਲੀ ਜੁੱਤੀ ਐਂ ਅਰੇਂਜ ਕਰ ਇਹ ਸਾਰਾ ਹੋਈ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਾਂ ਨਾਲੇ ਆ ਸ਼ਬਦ ਪੜ੍ਹਨਾ ਹਮ ਪਾਪੀ ਨਾਮ ਜਪਾ ਗਿਆ ਤੇ ਪਾਵੇ ਐਵੇਂ ਇਹਨਾਂ ਇਹਨਾਂ ਮਮੋ ਠਗੜੀਆਂ ਇਹਨਾਂ ਚਾਲਾ ਨਾ ਨਹੀਂ ਇਹ ਲੋਕ ਨੇ ਰਾਮ ਖਲੋਨਾ ਜਾਣਾ ਇਹਨਾਂ ਨੇ ਸਿੱਖੀ ਆ ਬੜੇ ਪਖੰਡ ਤੁਰੇ ਆ ਭਾਈ ਸਾਹਿਬ ਜੀ ਉੱਥੇ ਪੁੜੀਆਂ ਨਿਕਲਦੀਆਂ ਗੁਰਸਿੱਖੀ ਦੀ ਤੂੜਦੀਆਂ ਸੀਸਗੰਜ ਉਹ ਸਦੂ ਉਹ ਜਿਹੜਾ ਨਿਕਾ ਜਿਹਾ ਕਮਰਾ ਹੈ ਨਾ ਥੱਲੇ ਉੱਥੇ ਅਸੀਂ ਬਾਬਾ ਮੈਂ ਅੱਗੇ ਵੀ ਦੱਸਿਆ ਵੀ ਮੇਰਾ ਸਾਥੀ ਪਰਮਜੀਤ ਬੜਾ ਟੋਚਰੀ ਹੈ ਉਹ ਪੰਜਾਬ ਸਿੰਧ ਬੈਂਕ ਚ ਲੱਗਾ ਉਹਦਾ ਜਿਹੜਾ ਵੱਡਾ ਅਫਸਰ ਸੀ ਉਹ ਘੜੀ ਕਬਾਰ ਦੇਖੇ ਤੇ ਮੈਨੂੰ ਨਿਕਾਲਾ ਕਹਿੰਦੇ ਮੈਂ ਕਿਹਾ ਪਿਤਾ ਜੀ ਅੱਜ ਉਹ ਰੋਜ਼ ਨਵੀਂ ਗੱਲ ਕੋ ਸੁਣਾਇਆ ਕਰ ਮੈਂ ਕਿਹਾ ਕਹਿੰਦੇ ਪਿਤਾ ਜੀ ਅੱਜ ਸਾਡਾ ਜਿਹੜਾ ਵੱਡਾ ਅਫਸਰ ਮੈਂ ਅੱਜ ਬੜਾ ਚੀਜ਼ ਹੈਰਾਨ ਹੋਇਆ ਇਹ ਬਾਣੀ ਚ ਲੱਭੋ ਕੀ ਚੀਜ਼ ਹੈ ਮੈਂ ਕਿਹਾ ਕੀ ਚੀਜ਼ ਹੈ ਕਹਿੰਦਾ ਕਿ ਉਹ ਦਰਾਜ ਖੋਲ ਕੇ ਨਾ ਥੋੜੀ ਚਿੱਕਰ ਬਾਅਦ ਉਹ ਚ ਕੋਈ ਚੀਜ਼ ਕੱਢ ਕੇ ਤੇ ਛਾਤੀ ਜੇ ਤੇ ਮਲਦੇ ਫੇਰ ਬਟੂਏ ਚ ਪਾ ਲੈ ਮੈਂ ਤਿੰਨ ਚਾਰ ਦਿਨ ਦੇਖਦੇ ਰਹੇ ਕਿ ਮੈਂ ਪੁੱਛਿਆ ਵੀ ਸਰਦਾਰ ਸਾਹਿਬ ਤੁਸੀਂ ਇਹ ਕੀ ਚੀਜ਼ ਕਹਿੰਦਾ ਕਾਕਾ ਮੈਂ ਹਾਰਟ ਦਾ ਅਟੈਕ ਹੈ ਮੈਨੂੰ ਹਾਰਟ ਦਾ ਤੇ ਮੈਂ ਸੀਸਗੰਜ ਚ ਨਾ ਇਹ ਧੂੜੀ ਦੀ ਪੁੜੀ ਮਿਲਦੀ ਹੈ ਤੇ ਉਹ ਮੈਂ ਮਲ ਲੈਂਦਾ ਤੇ ਮੈਨੂੰ ਆਰਾਮ ਰਹਿੰਦਾ ਜਰਾ ਕਹਿੰਦਾ ਇਹ ਕਿੱਥੋਂ ਮਿਲਦੀ ਹੈ
ਕਹਿੰਦਾ ਉਹਨਾਂ ਨਾਲ ਨਾ ਸੀਸ ਗੰਜ ਦੇ ਦੇਖੋ ਪੁਜਾਰੀਆਂ ਨਾ ਆਮਦਨ ਦੇ ਜ਼ਰੀਏ ਕੈਸੇ ਬਣਾਏ, ਆਮਦਨ ਦੇ ਜ਼ਰੀਏ ਇਹ ਬਣਾਇਆ ਵੀ ਜਦੋਂ ਉਹ ਸਾਰੇ
ਉਸ ਰਾਤ ਨੂੰ ਨਾ ਜਦੋਂ ਚਲੀ ਜਾਂਦੀ ਦੁਨੀਆ ਉਹ ਫਿਰ ਸਾਰੇ ਕਮਰੇ ਦੇ ਵਿੱਚ ਧੂੜ ਹੁੰਦੀ ਨਾ ਜੁੱਤੀਆਂ ਰੱਖਣ ਦੀ ਸਾਰੀ ਕੁਛ ਨਾ ਕੁਛ ਉਹਨੂੰ ਹੂੰਜਦੇ ਨੇ, ਹੂੰਜ ਕੇ ਫਿਰ ਉਹਨੂੰ ਛਾਣਦੇ ਨੇ, ਛਾਣ ਕੇ ਫਿਰ ਉਹਦੀਆਂ ਪਲਾਸਟਿਕ ਦੀਆਂ ਪੂੜੀਆਂ ਬਣਾਉਂਦੇ। ਭਾਈ ਸਾਹਿਬ ਜੀ ਹੁਣ ਤੇ ਉਹ ਠੇਕਾ ਦਿੰਦੇ ਨੇ, ਹਰ ਪੂੜੀ ਬਣਾ ਕੇ ਉੱਤੇ ਉਹ ਛੀਣ ਜੀ ਪਾ ਕੇ ਉਹ ਮਸ਼ੀਨ ਜੀ ਦੀ ਉਹ ਪੂੜੀ ਦੇ ਵਿੱਚ ਧੂੜ ਹੁੰਦੀ ਹੈ, ਪਲਾਸਟਿਕ ਦੀ ਪੂੜੀ ਹੁੰਦੀ ਹੈ, ਜਿੱਦਾਂ ਚਾਹ ਦੇ ਬੈਗ ਹੁੰਦੇ ਨਾ। ਮੈਂ ਕਿਹਾ ਇਹ ਪੂੜੀਆਂ ਮਰਨੇ ਕਿਤੇ ਚਾਹ ਪੀਣ ਲਾ, ਕਿਤੇ ਆ ਰੈਡ ਰੋਜ਼ ਨੂੰ ਨਾ ਮਾਤ ਕਰ ਦੇਣੇ ਪੁਜਾਰੀ ਤੇ ਉਹ ਪੂੜੀਆਂ ਵੇਚਦੇ ਆ ਇੱਥੇ। ਫਿਰ ਹਰ ਕੋਈ ਜਾ ਕੇ ਜੀ ਮਿਲਦੀ ਪੁੜੀ ਹੈ, ਹਾਂਜੀ ਰੱਖੀ ਤੁਹਾਡੇ ਲਈ, ਉਹ ਫਿਰ ਰੁਪਏ ਵਿਚਾਰੇ ਦਿੰਦੇ ਆ, ਪੁੜੀ ਦੇ ਦਿੰਦੇ ਆ, ਦੁਨੀਆਂ ਟੁੱਟ ਕੇ ਪੈ ਜਾਂਦੀ ਹੈ ਇੱਥੇ। ਫਿਰ ਜੀ ਸਾਡੀ ਪੁੜੀ ਜੀ ਹੁਣ ਤੇ ਖਤਮ ਹੋ ਗਈਆਂ, ਉਹ ਆਪ ਐਵੇਂ ਕਹਿ ਦੇਣਗੇ ਮਸ਼ਹੂਰੀ ਕਰਨ ਲਈ ਵੀ ਬਹੁਤ ਲੈ ਦੁਨੀਆ ਸਭ ਸਾਰਾ ਅੰਦਰ ਰੱਖੀਆਂ ਹੁੰਦੀਆਂ ਜੀ ਉਹਦੇ ਖਤਮ ਹੋ ਗਈਆਂ, ਉਹ ਸਾਰੀਆਂ ਪੁੜੀ ਕਹਿੰਦੇ ਜੀ ਮੈਂ ਉੱਥੇ ਪੁੜੀ ਲਿਆਂਦੀ ਹੈ ਤੇ ਉਹਦੇ ਜਰਾ ਮਰ ਲੈਂਦਾ। ਤੋ ਆ ਤੋ ਕਹਿ ਭਾਈ ਸਾਹਿਬ ਜੀ ਇਹਦਾ ਭੁਲੇਖਾ ਦੇ ਕੇ ਗੁਰਸੇਖਾਂ ਕੀ ਹਰੇ ਧੂੜ ਦੇ ਹਮ ਪਾਪੀ ਆਵ। ਗੁਰੂ ਮਹੱਲਿਆਂ ਦਾ ਸਟੈਂਡਰਡ ਬਾਣੀ ਲਿਖ ਕੇ ਉਹ ਕਰਮਖੰਡ ਦੇ ਜਿਹੜੇ ਸਿੱਖ ਹੈ ਉਹਨਾਂ ਦੀ ਚੜਾਈ ਹਰ ਧੂੜ ਹੈ ਸਪਿਰਚੁਅਲ ਡਸਟ ਕਹਿੰਦੇ। ਮੈਨੂੰ ਇਹੋ ਜਿਹੇ ਸਿੱਖਾਂ ਦੀ ਪਿਉੜੀ ਆ ਗੁਰੂ ਪਦਵੀ ਵੇਲੇ ਆ ਸਿੱਖਾਂ ਦੀ ਹਾਲਤ ਸੀ, ਇੱਥੇ ਤੱਕ ਗੁਰਸਿੱਖ ਲਫ਼ਜ਼ ਲਿਖਿਆ, ਆ ਕਮਾਈ ਸੀ ਉਹਨਾਂ ਕੋਲ ਵੀ ਕਰਮਖੰਡ ਤੱਕ ਪਹੁੰਚਦੇ ਸੀ ਰੋਜ਼ ਉਹ ਸਾਰੀ ਉਹਨਾਂ। ਔਰ ਅੱਜ ਕੱਲ ਦੇਖ ਲੋ ਤੁਸੀਂ ਸਾਰਾ ਵੀ ਗੁਰਸਿੱਖੀ ਸਾਰੀ ਦੇ ਵਿੱਚ ਕੋਈ ਇਹੋ ਜਿਹਾ ਸਿੱਖ ਚਿਰਾਗ ਲੈ ਕੇ ਨਹੀਂ ਲੱਭ ਸਕਦੇ। ਮੈਂ ਕਹਿਣਾ ਇਹ ਕੋਈ ਐਸੀ ਚੀਜ਼ ਹੈ ਵੀ ਜੇ ਬਾਣੀ ਬਚਾਏਗੀ ਤੇ ਸਾਨੂੰ ਇਹ ਸਮਝ ਕੇ ਬਚਾਏਗੀ ਵੀ ਜਦੋਂ ਦੀ ਇਹ ਬਾਣੀ ਹੈ ਉਸ ਵੇਲੇ ਸਿੱਖਾਂ ਦੀ ਕੀ ਹਾਲਤ ਸੀ।
ਗੁਰਸੇਖਾਂ ਕੀ ਹਰੇ ਧੂੜੇ ਦੇ ਹਮ ਪਾਪੀ ਵੀ ਗੱਤੇ ਪਾਹੇ,
ਆਹਾ
ਤੋਰੇ ਮਸਤਕੇ ਹਰ ਪ੍ਰਭ ਲੇਖਿਆ।
ਅੱਗੇ ਫਿਰ ਛਾਪ ਹੈ ਨਾਨਕ,
ਗੁਰ ਨਾਨਕ ਮਿਲਿਆ ਆਏ,
ਗੁਰ ਮਿਲ ਗਿਆ ਮੈਨੂੰ। ਅੱਗੇ ਉਹਦਾ ਕੀ ਹੈ,
ਜਮ ਕੰਕਰ ਮਾਰੇ ਬੇਦਾਰੀਆ,
ਦਰਗਾਹ ਦੀ ਖੇਡ ਆ,
ਹਰ ਦਰ ਗਏ ਲਏ ਛੜਾਏ।
ਫਿਰ ਕਹਿੰਦੇ ਇਹੋ ਜਿਹੇ ਗੁਰਸਿੱਖਾਂ ਨੂੰ ਸ਼ਾਬਾਸ਼ ਹੈ,
ਗੁਰਸਿੱਖਾਂ
ਦਰਗਾਹ ਚ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ,
ਗੁਰਸਿੱਖਾਂ ਨੂੰ ਸ਼ਾਬਾਸ਼ ਹੈ।
ਪਰ ਗੁਰਸਿੱਖਾਂ ਨੂੰ ਸਾਰਾ ਸੰਤਾਂ ਨੂੰ ਨਹੀਂ, ਜਿਹੜਾ ਸਾਰੀ ਉਮਰ ਗੁਰਸਿੱਖ ਹੀ ਰਹੇ, ਆਹ ਵਡਿਆਈ ਹੈ ਬਾਣੀ ਦੀ,
ਸਾਰ ਸੰਤ ਨਾ ਬਣੇ ਦਾਸ ਰਹੇ ਜੋ ਲਿਖਿਆ ਬਾਣੀ ਚ, ਪਰ ਗੁਰਸਿੱਖਾਂ ਨੂੰ ਸ਼ਾਬਾਸ ਹੈ। ਇਸ ਕਰਕੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤਿਆ ਦਾ ਮਤਲਬ ਸਾਰੀ ਉਮਰ ਸਿੱਖ ਹੀ ਰਵੇ। ਤਨ ਤਨ ਭਾਗ ਤੇ ਨਾ ਭਗਤ ਜਨਾ, ਜੋ ਹਰਨਾਮਾ ਹਰਮੁਖ ਕਹਿਤਿਆ ਤਨ ਤਨ ਭਾਗ ਤੇ ਨਾ ਸੰਤ ਜਨਾ, ਜੋ ਹਰ ਜਸ ਗੁਣੀ ਬਣਤਿਆ ਤਨ ਤਨ ਭਾਗ ਦੇ ਨਾ। ਬੜੇ ਬੜੇ ਲਿਖੇ ਆ, ਕੀਰਤਨ ਕਰਤਿਆ ਫਲਾਂ ਪਰ ਮਹਾਰਾਜ ਨਾ ਖੀਰ ਤੇ ਲਾਤਾ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਸਦਾ ਹੀ ਰੱਬ ਦੀ ਚਰਣੀ ਪੈ ਰਹੇ ਤੇ ਗੁਰਸਿੱਖ ਬਣਿਆ ਰਹੇ ਉਹਨਾਂ ਲਈ ਹੈ
ਗੁਰਸਿੱਖਾਂ ਨੂੰ ਸਾਬਾਸੇ ਹੈ, ਹਰੇ ਤੁਠਾ ਮੇਲ ਮਿਲਾਏ।
ਉਹ ਆਪਾਂ ਇਸ ਦਾ ਭੋਗ ਪਾਈਏ ਵੀ ਅਸੀਂ ਕਿੱਦਾਂ ਛੁੱਟਾਂਗੇ, ਅਸੀਂ ਛੁੱਟਾਂਗੇ ਇਹ
ਭਾਉ ਜਲ ਜਗਤ ਸੰਸਾਰ ਹੈ, ਗੁਰਬੋ ਇੱਥੇ ਨਾਮੇ ਤਰਾਏ।
ਗੁਰ ਤਾਰੇਗਾ ਉਹ ਕੀ ਹੈ,
ਗੁਰ ਤਾਰੇ ਤਾਰਣ ਹਾਰੀਆਂ, ਗੁਰ ਤਾਰ